दिन बीत गए अटते फिर सुबाए बढ़ता पित की सिमर और मिलन चा उप जाए।
वाहेगुरु जी का खालसा वाहेगुरु जी की फतेह। तो सुल्तान कहा हो मिया तेरी कवन बढ़ाई जो तू देहे सो कहा स्वामी मैं मूर्ख कहन न जाई तेरे गुण गावा देहे बुझाई जैसे सच में रहो रजाई दसा पातशाहियां दी आत्मक जागदी जोत हाजरा हजूर जाहरा जहूर सतगुरु श्री गुरु ग्रंथ साहिब जी महाराज जी दे पावन चरणा कमला च संध्या वेले दे सजे हुए दीवाना च जुड़ बैठी गुरु का खास रूप परम सत्कार योग सन्मान योग गुरु खालसा साध संगत जी वड्डे भाग हन कि नेता प्रति गुरु चरणा विच हाजरियां भर के सतगुरां दा पावन पवित्र इतिहास बड़ी श्रद्धा भावना सतसहत सरवण कर रहे धन गुरु हर राय साहब जी महाराज जी नूं एक सिख ने बेनती कीती है महाराज कृपा करके दसो कि आप जी तो बाद गुरता गद्दी दा मालक कौन होवेगा। आप जी दे दोनों साहबजादियां चों गुरता गद्दी दा अधिकारी कौन है। सतगुरां ने वचन कीता कि कल अमृत वेले आ जाना तुहानू तुहाडे सवाल दा जवाब मिल जाएगा। अगले दिन अमृत वेले आए सतगुरां ने दस्या जाओ जिथे साहबजादे बैठ के पाठ कर रहे ने पीड़ियां ते पोथियां दा प्रकाश है बाणी पढ़ रहे ने जिहदे पीड़े विच सुई धस जावे समझ लेना उही अधिकारी पहला जाके बाबा राम राय जी दे कोल बैठे बह के बाणी सुनी जदों पीड़े दे पावे विच सुई तसा के वेखी सुई नहीं संचरी उथों उठ के गुरु हरकृष्ण साहब जी महाराज जी कोल आए जदों सतगुरु गुरु हरकृष्ण साहब जी कोल बैठे बैठ के पाठ सुनदे रहे बाणी सुनदे रहे पीड़े दे पावे विच जदों सुई तसाई ते कहंदे विचे तस गई मुड़ के बाहर नहीं निकली एहो जी कला वरता के सतगुरां ने विखा दिता कि आने वाले समय विच गुरु नानक दी गद्दी दे मालक श्री गुरु हरकृष्ण साहब होणगे। ए कौतक जहरा तौर ते सतगुरां ने कुछ समा पहला ही प्रगट करके विखा दिता सी। इधर बाबा राम राय जी नूं जदों सतगुरां ने छेक दिता राम राय ने भी सोचिया कि मेरे कोल सब कुछ ऐशो प्रस्ती दा हर एक साधन है मेरे कोल हजारां सिख आ के नमस्कारां करदे ने मैनूं भी गुरु दी की लोड़ है इत्थे बादशाह दे नाल मेरी संधि है बादशाह औरंगजेब कोलों जिहड़ी भी चीज दी लोड़ हुंदी है मैं मंग लैंदा मैनूं मिल जांदी है मैनूं हुण गुरु दी भी लोड़ नहीं है। एदां दी बिरती बाबे राम राय दी कुछ समय लई बणी पर मुड़ के बाबे राम राय नूं अपनी इस गलती दा पछतावा भी होया। आओ मन बिरतियां एकादर करिए श्री गुरु हर राय साहब जी दे चरणां दा ध्यान हिरदे च धारण करदे आं आप दे जीवन ते रसना दे कल्याण निमित आखिए जी सतनाम
श्री वाहे गुरु साहिब जीओ
सतनाम
श्री वाहे गुरु साहिब जीओ दोएरा पुन केतक दिन बीत गए हाथ ते फिरियो सुबाए।
इसे तरह कुछ दिन बतीत हो गए बाबा राम राय जी नूं दिल्ली रहिंदिआं जदों सतगुरां ने छेक दिता उदों कुछ समा बाद भी बाबा राम राय जी दिल्ली विच रहे फिर थोड़ा जिहा हठ तों सुभाव बाबा जी दा फिरिआ मन दे विच कुछ सुभाव बदलिआ तब्दील होया है।
बढ़ता पित की सिमर उर ਮਿਲਨ ਚਾ ਉਪਜਾਏ।
ਆਪਣੇ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਵਡਿਆਈ ਨੂੰ ਜਾਣ ਕੇ ਕਿ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਮੇਰੇ ਪਿਤਾ ਹਨ, ਫਿਰ ਗੁਰੂ ਨਾਨਕ ਸਾਹਿਬ ਜੀ ਗੱਦੀ ਦੇ ਮਾਲਕ ਹਨ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਜੀ ਦੀ ਵਡਿਆਈ ਨੂੰ ਆਪਣੇ ਹਿਰਦੇ ਚ ਸਿਮਰ ਕੇ ਬਾਬਾ ਰਾਮ ਰਾਏ ਜੀ ਨੇ ਵੀ ਆਪਣੇ ਮਨ ਚ ਹੁਣ ਚਾਹਨਾ ਪੈਦਾ ਕੀਤੀ ਕਿ ਮੈਂ ਜਾ ਕੇ ਗੁਰੂ ਸਾਹਿਬ ਨੂੰ ਮਿਲਾਂ, ਪਿਤਾ ਜੀ ਦੇ ਜਾ ਕੇ ਦਰਸ਼ਨ ਕਰਾਂ। ਏਦਾਂ ਦੀ ਚਾਹਨਾ ਬਾਬਾ ਰਾਮ ਰਾਏ ਜੀ ਨੇ ਆਪਣੇ ਹਿਰਦੇ ਚ ਪ੍ਰਗਟ ਕੀਤੀ ਹੈ।
ਸ੍ਰੀ ਸਤਿਗੁਰ ਨੇ ਜੀ ਪਿਤਾ ਕੋ ਕ੍ਰੋਧ ਸੁਣਿਓ ਦੁੱਖ ਪਾਏ।
ਜਦੋਂ ਬਾਬਾ ਰਾਮ ਰਾਏ ਜੀ ਨੇ ਗੱਲ ਸੁਣੀ ਕਿ ਗੁਰੂ ਹਰਿਰਾਏ ਸਾਹਿਬ ਜੀ ਗੁੱਸੇ ਵਿਚ ਨੇ, ਪਿਤਾ ਜੀ ਮੇਰੇ ਤੋਂ ਨਾਰਾਜ਼ ਨੇ ਕਿ ਮੈਂ ਗੁਰੂ ਨਾਨਕ ਸਾਹਿਬ ਦੀ ਪੰਗਤੀ ਬਦਲੀ ਹੈ, ਇਸ ਕਰਕੇ ਸਤਿਗੁਰੂ ਜੀ ਪਿਤਾ ਜੀ ਮੇਰੇ ਤੋਂ ਨਾਰਾਜ਼ ਨੇ, ਖਫਾ ਨੇ। ਇਹ ਸੁਣ ਕੇ ਬਾਬਾ ਰਾਮ ਰਾਏ ਜੀ ਦੇ ਮਨ ਨੂੰ ਦੁੱਖ ਵੀ ਹੋਇਆ। ਇਸ ਗੱਲ ਦਾ ਬੜਾ ਡਾਢਾ ਦੁੱਖ ਬਾਬਾ ਰਾਮ ਰਾਏ ਜੀ ਨੂੰ ਲੱਗਾ ਹੈ।
ਕਹਾ ਬਾਤ ਬਿਪਰੈ ਬਈ ਨਿਸਤਿਨ ਬਹੁ ਪਛਤਾਏ।
ਇਹ ਗੱਲ ਕਿੱਥੇ ਉਲਟ ਹੋ ਗਈ, ਮੈਂ ਆਇਆ ਕੀ ਕਰਨ ਸੀ ਬਣ ਕੀ ਗਿਆ, ਉਲਟਾ ਕੰਮ ਹੋ ਗਿਆ। ਮੈਂ ਤਾਂ ਆਪਣੇ ਪਿਤਾ ਗੁਰੂ ਹਰਿਰਾਏ ਸਾਹਿਬ ਦੀ ਆਗਿਆ ਚ ਰਹਿਣਾ ਸੀ, ਪਰ ਇੱਥੇ ਆ ਕੇ ਮੇਰੇ ਕੋਲ ਐਸਾ ਇਹ ਉਲਟਾ ਕੰਮ ਹੋ ਬਣਿਆ। ਏਦਾਂ ਰਾਤ ਦਿਨ ਬਾਬਾ ਰਾਮ ਰਾਏ ਜੀ ਆਪਣੇ ਮਨ ਚ ਪਛਤਾਵਾ ਕਰਦੇ ਨੇ। ਹੁਣ ਪਛਤਾਪ ਦੀ ਅਗਨੀ ਵਿਚ ਬਾਬਾ ਜੀ ਦਾ ਹਿਰਦਾ ਸੜਦਾ ਹੈ ਕਿ ਕਦੋਂ ਮੈਂ ਜਾ ਕੇ ਪਿਤਾ ਗੁਰੂ ਹਰਿਰਾਏ ਸਾਹਿਬ ਦੇ ਦਰਸ਼ਨ ਕਰਾਂ, ਔਰ ਜਿਹੜੀ ਭੁੱਲ ਮੇਰੇ ਕੋਲ ਹੋਈ ਹੈ ਜਾ ਕੇ ਮੈਂ ਸਤਿਗੁਰਾਂ ਕੋਲੋਂ ਆਪਣੀ ਭੁੱਲ ਬਖਸ਼ਾਵਾਂ। ਏਦਾਂ ਬਾਬਾ ਰਾਮ ਰਾਏ ਜੀ ਦੇ ਮਨ ਵਿਚ ਅਨੇਕਾਂ ਪ੍ਰਕਾਰ ਦੇ ਖਿਆਲ ਆਉਂਦੇ ਨੇ, ਔਰ ਉਨ੍ਹਾਂ ਖਿਆਲਾਂ ਕਰਕੇ ਬਾਬਾ ਜੀ ਦਾ ਮਨ ਪਛਤਾਉਂਦਾ ਹੈ।
ਕਿਉਂ ਪਈ ਅਬ ਕਰਤਬ ਹੈ ਕਿਆ ਮੋਹੇ।
ਸੋਚਦੇ ਨੇ ਬਾਬਾ ਰਾਮ ਰਾਏ ਜੀ ਕਿ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਉਂਕਿ ਪਿਤਾ ਜੀ ਮੇਰੇ ਤੋਂ ਨਾਰਾਜ਼ ਨੇ, ਬਹੁਤ ਜ਼ਿਆਦਾ ਨਾਰਾਜ਼ ਨੇ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਸਾਡੇ ਮੂੰਹ ਨਾ ਲੱਗੇ ਰਾਮ ਰਾਏ, ਨਾ ਆਪਣੇ ਦਰਸ਼ਨ ਦੇਵੇ ਤੇ ਨਾ ਹੀ ਅਸੀਂ ਉਹਦੇ ਦਰਸ਼ਨ ਕਰਨੇ ਨੇ। ਇਸ ਤਰ੍ਹਾਂ ਦਾ ਵਚਨ ਬੜਾ ਕਰੜਾ ਪਿਤਾ ਜੀ ਨੇ ਕਰ ਦਿੱਤਾ ਹੈ। ਹੁਣ ਮੇਰੇ ਲਈ ਕੀ ਕਰਤੱਵ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ, ਏਦਾਂ ਦੀਆਂ ਸੋਚਾਂ ਬਾਬਾ ਰਾਮ ਰਾਏ ਜੀ ਸੋਚਦੇ ਨੇ।
ਹਿਰਦੇ ਵਿਚਾਰਤ ਸੰਕਟ ਹੋਏ।
ਹਿਰਦੇ ਵਿਚ ਬਹੁਤ ਜ਼ਿਆਦਾ ਵਿਚਾਰ ਕਰਦੇ ਨੇ, ਬੜਾ ਭਾਰੀ ਸੰਕਟ ਹੈ ਬਾਬਾ ਰਾਮ ਰਾਏ ਜੀ ਦੇ ਹਿਰਦੇ ਨੂੰ, ਬੜਾ ਵੱਡਾ ਡਾਢਾ ਦੁੱਖ ਹੈ ਇਸ ਗੱਲ ਦਾ ਕਿ ਮੈਂ ਹੁਣ ਪਿਤਾ ਜੀ ਦੇ ਵਾਸਤੇ ਕੀ ਕਰਾਂ ਕਿ ਮੈਨੂੰ ਬਖਸ਼ ਲੈਣ। ਇਸ ਤਰ੍ਹਾਂ ਬਹੁਤ ਜ਼ਿਆਦਾ ਸੋਚਦੇ ਨੇ ਬਾਬਾ ਰਾਮ ਰਾਏ ਜੀ।
ਜਾਵੋ ਪਿਤਾ ਸਮੀਪ ਇੱਕ ਵਾਰੀ।
ਸੋਚਦੇ ਨੇ ਕਿ ਮੈਂ ਇੱਕ ਵਾਰੀ ਆਪਣੇ ਪਿਤਾ ਜੀ ਕੋਲ ਜ਼ਰੂਰ ਜਾਵਾਂ, ਉਹ ਬਖਸ਼ਣ ਭਾਵੇਂ ਨਾ ਬਖਸ਼ਣ, ਪਰ ਮੇਰਾ ਫਰਜ਼ ਬਣਦਾ ਹੈ ਕਿ ਮੈਂ ਇੱਕ ਵਾਰ ਉਹਨਾਂ ਦੇ ਚਰਨਾਂ ਦੀ ਸ਼ਰਨ ਵਿਚ ਜ਼ਰੂਰ ਜਾਵਾਂ।
ਬਖਸ਼ਾਵੋ ਕਰ ਜੋਰ ਅਗਾਰੇ।
ਮੈਂ ਹੱਥ ਜੋੜ ਕੇ ਆਪਣੀ ਕੀਤੀ ਹੋਈ ਭੁੱਲ ਦੀ ਮਾਫ਼ੀ ਮੰਗਾਂ ਉਹਨਾਂ ਦੇ ਚਰਨਾਂ ਵਿਚੋਂ, ਔਰ ਆਪਣਾ ਜਿਹੜਾ ਕੀਤਾ ਹੋਇਆ ਅਪਰਾਧ ਹੈ ਇਹ ਸ੍ਰੀ ਗੁਰੂ ਹਰਿਰਾਏ ਸਾਹਿਬ ਨੂੰ ਬੇਨਤੀ ਕਰਕੇ ਬਖਸ਼ਾ ਲਵਾਂ।
ਇਮ ਨਿਸ਼ਚੇ ਕਰ ਕੇ ਬੋ ਭਾਈ।
ਤਾਂ ਬਾਬਾ ਰਾਮ ਰਾਏ ਜੀ ਨੇ ਬਹੁ ਪ੍ਰਕਾਰ ਨਾਲ ਆਪਣੇ ਮਨ ਵਿਚ ਨਿਸ਼ਚਾ ਕੀਤਾ ਹੈ, ਇਸ ਗੱਲ ਦਾ ਨਿਰਣਾ ਕੀਤਾ ਕਿ ਮੈਨੂੰ ਜ਼ਰੂਰ ਜਾਣਾ ਚਾਹੀਦਾ ਹੈ, ਸ੍ਰੀ ਗੁਰੂ ਹਰਿਰਾਏ ਸਾਹਿਬ ਦੇ ਚਰਨਾਂ ਵਿਚ ਜਾ ਕੇ ਆਪਣੀ ਭੁੱਲ ਜ਼ਰੂਰ ਬਖਸ਼ਾਣੀ ਚਾਹੀਦੀ ਹੈ।
ਗੁਰਸੁਤ ਰਾਮ ਰਾਏ ਪਛਤਾਏ।
ਇਹਦਾ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਬਹੁਤ ਜ਼ਿਆਦਾ ਪਛਤਾਵਾ ਕਰ ਰਹੇ ਨੇ, ਉਨ੍ਹਾਂ ਕੋਲੋਂ ਭੁੱਲ ਤਾਂ ਹੋਈ ਹੈ ਪਰ ਆਪਣੀ ਉਸ ਭੁੱਲ ਦਾ ਪਛਤਾਵਾ ਵੀ ਬਾਬਾ ਰਾਮ ਰਾਏ ਜੀ ਬਹੁਤ ਜ਼ਿਆਦਾ ਕਰ ਰਹੇ ਨੇ।
ਨੋ ਰੰਗ ਸੰਗ ਕਿਉ ਬਚ ਐਸੇ।
ਇੱਕ ਦਿਨ ਬਾਬਾ ਰਾਮ ਰਾਏ ਜੀ ਨੁਰੰਗੇ ਕੋਲ ਗਏ, ਬਾਦਸ਼ਾਹ ਔਰੰਗਜ਼ੇਬ ਕੋਲ ਜਾ ਕੇ ਨੁਰੰਗੇ ਨੂੰ ਬਾਬਾ ਜੀ ਜਾ ਕੇ ਕਹਿਣ ਲੱਗੇ,
ਅਬ ਰੁਖਸਤ ਦਿਓ ਜੈਸੇ ਕੈਸੇ।
ਬਾਦਸ਼ਾਹ ਤੇਰੇ ਕੋਲ ਰਹਿੰਦਿਆਂ ਮੈਨੂੰ ਬੜਾ ਚਿਰ ਹੋ ਗਿਆ, ਬੜਾ ਸਮਾਂ ਤੇਰੇ ਕੋਲ ਰਹਿੰਦਿਆਂ ਬੀਤ ਗਿਆ, ਹੁਣ ਮੈਨੂੰ ਰੁਖਸਤ ਦੇ ਦੇ, ਹੁਣ ਮੈਨੂੰ ਆਗਿਆ ਦੇ ਤਾਂ ਜੋ ਮੈਂ ਵਾਪਸ ਜਾ ਸਕਾਂ।
ਸ਼ਾਨਾ ਮਾਨੈ ਕਹਿ ਬਨਾਏ, ਤੁਮਰੇ ਦਰਸ਼ਨ ਕੀ ਮੁਝ ਚਾਏ।
ਪਰ ਬਾਦਸ਼ਾਹ ਬੜਾ ਹਠੀ ਸੀ, ਅੱਗੋਂ ਬਾਦਸ਼ਾਹ ਨਹੀਂ ਮੰਨਿਆ। ਬਾਬਾ ਰਾਮ ਰਾਏ ਜੀ ਨੇ ਜਦੋਂ ਆਗਿਆ ਮੰਗੀ ਨਾ ਬਾਦਸ਼ਾਹ ਕੋਲੋਂ ਕਿ ਮੈਨੂੰ ਆਗਿਆ ਦੇ ਮੈਂ ਚਲਾ ਜਾਵਾਂ, ਅੱਗੋਂ ਔਰੰਗਜ਼ੇਬ ਹੱਠ ਕਰਕੇ ਅੜ ਗਿਆ। ਹੱਠ ਕਰਕੇ ਇਨਕਾਰ ਕਰਦਿਆਂ ਬਾਬਾ ਰਾਮ ਰਾਏ ਜੀ ਨੂੰ ਕਹਿਣ ਲੱਗਾ, ਕਹਿੰਦਾ ਜੀ ਮੈਨੂੰ ਤਾਂ ਤੁਹਾਡੇ ਦਰਸ਼ਨਾਂ ਦੀ ਬੜੀ ਚਾਹਨਾ ਹੈ, ਮੈਂ ਤਾਂ ਤੁਹਾਡੇ ਦਰਸ਼ਨਾਂ ਬਿਨਾਂ ਰਹਿ ਹੀ ਨਹੀਂ ਸਕਦਾ। ਏਦਾਂ ਔਰੰਗਜ਼ੇਬ ਨੇ ਅੱਗੋਂ ਬਹਾਨਾ ਲਾ ਕੇ ਜਵਾਬ ਦਿੱਤਾ ਜੀ ਮੈਂ ਤੁਹਾਡੇ ਦਰਸ਼ਨਾਂ ਬਿਨਾਂ ਨਹੀਂ ਰਹਿ ਸਕਦਾ।
ਰਹੋ ਕਿਤਕ ਦਿਨ ਹਾਂ ਗੁਜ਼ਾਰੋ,
ਤੁਸੀਂ ਕੁਝ ਦਿਨ ਹੋਰ ਠਹਿਰੋ, ਹਾਲੇ ਕੁਝ ਦਿਨ ਹੋਰ ਇੱਥੇ ਰਹਿ ਕੇ ਮੇਰੇ ਕੋਲ ਬਤੀਤ ਕਰੋ।
ਹਰਖ ਕਰ ਪੁਨਾ ਪਦਾਰੂ,
ਮੈਨੂੰ ਚੰਗੀ ਤਰ੍ਹਾਂ ਖੁਸ਼ ਕਰਕੇ ਪ੍ਰਸੰਨ ਕਰਕੇ, ਜਦੋਂ ਮੇਰਾ ਹਿਰਦਾ ਖੁਸ਼ ਹੋ ਜਾਏਗਾ, ਮੇਰੇ ਮਨ ਵਿਚ ਪੂਰਨ ਤੌਰ ਤੇ ਪ੍ਰਸੰਨਤਾ ਆ ਜਾਏਗੀ, ਫਿਰ ਤੁਸੀਂ ਜਾਣਾ ਤੇ ਚਲੇ ਵੀ ਜਾਣਾ, ਪਰ ਹਾਲੇ ਤਾਂ ਮੇਰਾ ਮਨ ਹੀ ਰਾਜੀ ਨਹੀਂ ਹੋਇਆ ਤੁਹਾਡੇ ਦਰਸ਼ਨ ਕਰਕੇ। ਤੁਸੀਂ ਕੁਝ ਸਮਾਂ ਇੱਥੇ ਰਹੋ, ਮੇਰੇ ਕੋਲ ਰਹਿ ਕੇ ਆਪਣੇ ਦਰਸ਼ਨ ਦਿਦਾਰੇ ਬਖਸ਼ੋ, ਫਿਰ ਜਦੋਂ ਆਪ ਜੀ ਮੇਰਾ ਮਨ ਪ੍ਰਸੰਨ ਕਰ ਦਿਓਗੇ ਫਿਰ ਆਪ ਜੀ ਇੱਥੋਂ ਚਲੇ ਜਾਣਾ, ਜਦੋਂ ਮਰਜ਼ੀ ਚਲੇ ਜਾਣਾ, ਪਰ ਕੁਝ ਸਮਾਂ ਹੋਰ ਇੱਥੇ ਠਹਿਰਨਾ ਕਰੋ।
ਚਤੁਰ ਪੰਜ ਦਿਨ ਬੁਝਤ ਰਹੇ,
ਤਾਂ ਬਾਬਾ ਰਾਮ ਰਾਏ ਜੀ ਦਾ ਹੁਣ ਮਨ ਨਹੀਂ ਸੀ ਟਿਕਦਾ, ਉਹ ਸੋਚਦੇ ਸੀ ਮੈਂ ਛੇਤੀ ਜਾਵਾਂ, ਪਰ ਔਰੰਗਜ਼ੇਬ ਜਾਣ ਨਹੀਂ ਸੀ ਦਿੰਦਾ। ਰੋਜ਼ ਹੀ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ 4-5 ਦਿਨ ਲਗਾਤਾਰ ਪੁੱਛਦੇ ਰਹੇ, ਕਹਿੰਦੇ ਬਾਦਸ਼ਾਹ ਮੈਨੂੰ ਆਗਿਆ ਦੇ ਦੇ ਮੈਂ ਚਲਾ ਜਾਵਾਂ। ਏਦਾਂ 4-5 ਦਿਨ ਲਗਾਤਾਰ ਬਾਬਾ ਰਾਮ ਰਾਏ ਜੀ ਔਰੰਗਜ਼ੇਬ ਨੂੰ ਪੁੱਛਦੇ ਰਹੇ।
ਰੁਖਸਤ ਕਰਨ ਸ਼ਾਨ ਕਹੇ,
ਪਰ ਬਾਦਸ਼ਾਹ ਨੇ ਆਗਿਆ ਨਹੀਂ ਦਿੱਤੀ। ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਰੁਖਸਤ ਕਰਨ ਵਾਸਤੇ ਕੋਈ ਆਗਿਆ ਨਹੀਂ ਦਿੱਤੀ।
ਤਬ ਸ਼੍ਰੀ ਰਾਮ ਰਾਏ ਅਕੁਲਾਏ, ਹਮੇ ਜ਼ਰੂਰ ਬਣੇ ਤੈ ਜਾਏ।
ਬਾਬਾ ਰਾਮ ਰਾਏ ਜੀ ਫਿਰ ਵਿਆਕੁਲ ਹੋ ਗਏ, ਬੇਬਲ ਹੋ ਗਏ ਕਿ ਮੇਰਾ ਤਾਂ ਹੁਣ ਜ਼ਰੂਰੀ ਸਤਿਗੁਰਾਂ ਦੇ ਕੋਲ ਜਾਣਾ ਬਣਦਾ, ਮੈਂ ਸਤਿਗੁਰਾਂ ਤੋਂ ਬਿਨਾਂ ਹੁਣ ਰਹਿ ਹੀ ਨਹੀਂ ਸਕਦਾ। ਜੇ ਗੁਰੂ ਸਾਹਿਬ ਕੋਲ ਨਾ ਗਿਆ ਮੇਰੀ ਇਹ ਭੁੱਲ ਹੋਰ ਵੱਡੀ ਹੋ ਜਾਏਗੀ, ਮੈਂ ਬਖਸ਼ਾਣੀ ਹੈ ਭੁੱਲ, ਮੇਰੇ ਕੋਲੋਂ ਗੁਨਾਹ ਹੋਇਆ ਤੇ ਮੈਂ ਸਤਿਗੁਰਾਂ ਨੂੰ ਬੇਨਤੀ ਕਰਕੇ ਬਖਸ਼ਾਉਣਾ। ਏਦਾਂ ਬਾਬਾ ਰਾਮ ਰਾਏ ਜੀ ਦਾ ਮਨ ਬੜਾ ਬੇਬਲ ਹੋ ਗਿਆ ਸਤਿਗੁਰਾਂ ਕੋਲ ਜਾਣ ਵਾਸਤੇ।
ਇਕ ਦਿਨ ਸ਼ਾਹ ਸ਼ਿਕਾਰ ਸਿਧਾਇਓ,
ਬਾਦਸ਼ਾਹ ਔਰੰਗਜ਼ੇਬ ਰੋਜ਼ ਹੀ ਰੋਕ ਟੋਕ ਕਰੀ ਜਾਵੇ, ਕਹਿੰਦਾ ਜੀ ਮੈਂ ਜਾਣ ਨਹੀਂ ਦੇਣਾ। ਤੋ ਇਕ ਦਿਨ ਦਾ ਬਚਨ ਹੈ ਕਿ ਬਾਬਾ ਰਾਮ ਰਾਏ ਜੀ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਸ਼ਿਕਾਰ ਖੇਡਣ ਵਾਸਤੇ ਚੜੇ ਹਨ।
ਬੋਲ ਗੁਰੂ ਸੁਤ ਸਾਂਗਰ ਲਾਇਓ,
ਔਰੰਗਜ਼ੇਬ ਸ਼ਿਕਾਰ ਤੇ ਚੱਲਿਆ ਸੀ, ਇਹਦੇ ਬਾਬਾ ਰਾਮ ਰਾਏ ਜੀ ਨੂੰ ਵੀ ਸ਼ਿਕਾਰ ਖੇਡਣ ਵਾਸਤੇ ਆਪਣੇ ਨਾਲ ਲੈ ਲਿਆ।
ਜਹਾਂ ਸ਼ਿਕਾਰ ਗਾਹ ਤੈ ਗਏ,
ਜਿੱਥੇ ਸ਼ਿਕਾਰ ਗਾਹ ਸੀ, ਜਿੱਥੇ ਸ਼ਿਕਾਰ ਖੇਡਣਾ ਸੀ ਜਾ ਕੇ, ਉਥੇ ਬਾਦਸ਼ਾਹ ਤੇ ਬਾਬਾ ਰਾਮ ਰਾਏ ਜੀ ਚੱਲ ਕੇ ਗਏ ਹਨ।
ਜੀਵ ਘਾਤੇ ਤੇ ਵਿਚਰਤ ਬਏ,
ਬਹੁਤ ਸਾਰੇ ਜੀਵਾਂ ਦਾ ਘਾਤ ਕਰਨ ਵਾਸਤੇ ਜੰਗਲ ਚ ਫਿਰਨ ਲੱਗੇ, ਹਿਰਨ ਦਾ ਸ਼ਿਕਾਰ ਕਰਨ ਵਾਸਤੇ ਜਾਂ ਹੋਰ ਸ਼ਿਕਾਰ ਲੱਭਣ ਵਾਸਤੇ ਜੰਗਲ ਵਿਚ ਫਿਰਨ ਲੱਗੇ ਨੇ, ਬਹੁਤ ਸਾਰੇ ਜੀਵ ਘਾਤ ਕਰਨ ਲੱਗੇ ਹਨ।
ਤਬ ਸ਼੍ਰੀ ਰਾਮ ਰਾਏ ਰਿਸ ਆਏ, ਮਹਾਂ ਕਥਾ ਕਨ ਕੀ ਕੁਮਡਾਏ।
ਉਸ ਵਕਤ ਬਾਬਾ ਰਾਮ ਰਾਏ ਜੀ ਦੇ ਮਨ ਦੇ ਵਿਚ ਬੜਾ ਗੁੱਸਾ ਆਇਆ ਕਿ ਔਰੰਗਜ਼ੇਬ ਸਾਨੂੰ ਆਗਿਆ ਹੀ ਨਹੀਂ ਦੇ ਰਿਹਾ, ਅਸੀਂ ਜਾਣਾ ਚਾਹੁੰਦੇ, ਸਾਨੂੰ ਬਾਰ ਬਾਰ ਕਹਿ ਕੇ ਰੋਕ ਰਿਹਾ। ਬਾਬਾ ਜੀ ਦੇ ਮਨ ਚ ਬੜਾ ਕ੍ਰੋਧ ਆਇਆ, ਬਾਬਾ ਜੀ ਦੇ ਮਨ ਵਿਚ ਬਹੁਤ ਜ਼ਿਆਦਾ ਭਾਰੀ ਰਿਸ ਆਇਆ ਤੇ ਇਕਦਮ ਇੰਨਾ ਜ਼ਿਆਦਾ ਗੁੱਸਾ ਆਇਆ ਕਿ ਬਾਬਾ ਜੀ ਦੇ ਗੁੱਸੇ ਦੀ ਬਦੌਲਤ ਆਕਾਸ਼ ਵਿਚ ਕਾਲੇ ਰੰਗ ਦੀ ਘਟਾ ਛਾ ਗਈ। ਬਾਦਸ਼ਾਹ ਸ਼ਿਕਾਰ ਖੇਡ ਰਿਹਾ ਸੀ ਉਸ ਸਮੇਂ, ਕਹਿੰਦੇ ਅਚਾਨਕ ਆਕਾਸ਼ ਵਿਚ ਕਾਲੇ ਰੰਗ ਦੀ ਘਟਾ ਛਾ ਗਈ, ਕਾਲੇ ਰੰਗ ਦੇ ਬੱਦਲ ਛਾ ਗਏ।
ਅਦਕ ਬੇਗ ਤੇ ਪਵਨ ਚਲਾਇਓ,
ਬਾਬਾ ਜੀ ਨੇ ਬੜੇ ਤੇਜ਼ੀ ਨਾਲ ਹਵਾ ਚਲਾ ਦਿੱਤੀ। ਕਰਾਬਾਤੀ ਅਜਮਤੀ ਸਨ, ਆਪਣੀ ਅਜਮਤ ਦੇ ਜ਼ੋਰ ਨਾਲ ਬੜੀ ਤੇਜ਼ ਹਵਾ ਚਲਾ ਦਿੱਤੀ, ਹਨੇਰੀ ਚਲਾ ਦਿੱਤੀ।
ਮਹਾ ਧੂਲ ਜੁੱਤ ਡਰ ਉੱਪ ਜਾਇਓ,
ਕਹਿੰਦੇ ਬੜੀ ਜ਼ਿਆਦਾ ਧੂੜ ਘੱਟਾ ਮਿੱਟੀ ਉੱਡ ਉੱਡ ਕੇ ਅੱਖਾਂ ਵਿਚ ਪੈਣ ਲੱਗਾ। ਬਾਦਸ਼ਾਹ ਇਕਦਮ ਡਰ ਗਿਆ, ਇੰਨੀ ਧੂੜ ਇੰਨੀ ਹਨੇਰੀ ਤੇਜ਼ ਚੱਲੀ ਕਿ ਦਰਖਤ ਵੀ ਜੜਾਂ ਤੋਂ ਪੁਟੀ ਕੇ ਡਿੱਗਣ ਲੱਗੇ ਹਨ। ਇੰਨੀ ਤੇਜ਼ੀ ਨਾਲ ਹਨੇਰੀ ਚੱਲੀ, ਇੰਨੀ ਜ਼ਿਆਦਾ ਧੂੜ ਮਿੱਟੀ ਘੱਟਾ ਉੱਡਦਾ ਵੇਖ ਕੇ ਇਕ ਵਾਰੀ ਬਾਦਸ਼ਾਹ ਡਰ ਗਿਆ।
ਪੂਰਨ ਕੀ ਬਰਖਾ ਬਦ ਪਏ,
ਬਸ ਨੀ, ਬਾਬਾ ਜੀ ਨੇ ਓਲਿਆਂ ਦਾ ਮੀਂਹ ਪਵਾਇਆ, ਜਿਹੜੇ ਵੱਡੇ ਵੱਡੇ ਗੜੇ ਹੁੰਦੇ ਨੇ ਗੜਿਆਂ ਦਾ ਮੀਂਹ ਬਰਸਾਇਆ, ਬੜੀ ਤੇਜ਼ੀ ਨਾਲ ਗੜੇ ਵਰਸੇ ਹਨ।
ਲੱਗੇ ਦੇ ਪਰ ਪੀਰਾ ਦੇ,
ਗੜੇ ਵਰਸਣ ਲੱਗੇ, ਓਲੇ ਪੈਣ ਲੱਗੇ ਇੰਨੇ ਜ਼ਿਆਦਾ ਤੇਜ਼ੀ ਨਾਲ ਵੀ ਜਿਹਨਾਂ ਦੇ ਸਰੀਰਾਂ ਤੇ ਪੈਂਦੇ ਉਹਨਾਂ ਦੇ ਸਰੀਰ ਛਿੱਲੇ ਜਾ ਰਹੇ ਨੇ। ਵੱਡੇ ਵੱਡੇ ਬਰਫ਼ ਦੇ ਟੁਕੜੇ ਮੂੰਹ ਮੱਥਿਆਂ ਤੇ ਆ ਕੇ ਸਰੀਰਾਂ ਤੇ ਆ ਕੇ ਜ਼ੋਰ ਨਾਲ ਵੱਜਦੇ ਨੇ। ਸਾਰੀ ਫੌਜ ਬਾਦਸ਼ਾਹ ਦੀ ਬੇਬਲ ਹੋ ਗਈ, ਜਿੰਨੀ ਫੌਜ ਆਈ ਸੀ ਨਾਲ ਸਾਰੀ ਫੌਜ ਬਾਦਸ਼ਾਹ ਦੀ ਇੱਕ ਵਾਰੀ ਬੇਬਲ ਹੋ ਗਈ।
ਔਰੰਗ ਕਹੋ ਮੈਂ ਵੀ ਇਕੱਲਾ ਵਾ,
ਔਰੰਗਜ਼ੇਬ ਵੀ ਬਹੁਤ ਜ਼ਿਆਦਾ ਵਿਆਕੁਲ ਹੋ ਗਿਆ, ਸਾਰੇ ਸਰੀਰ ਦੇ ਉੱਤੇ ਓਲੇ ਪੈਂਦੇ ਨੇ। ਜਦੋਂ ਓਲੇ ਪੈਂਦੇ ਨੇ ਔਰੰਗਜ਼ੇਬ ਵੀ ਬੇਬਲ ਹੋ ਗਿਆ, ਸਰੀਰ ਤੇ ਪੀੜਾ ਹੁੰਦੀ ਆ ਓਲਿਆਂ ਦੇ ਪੈਣ ਨਾਲ, ਬਹੁਤ ਜ਼ਿਆਦਾ ਅਕੁਲਾਇਆ ਵਿਆਕੁਲ ਹੋਇਆ ਔਰੰਗਜ਼ੇਬ।
ਲਸ਼ਕਰ ਭਗਿਓ ਮਹਾ ਦੁੱਖ ਪਾਵਾ,
ਇੱਕ ਵਾਰ ਤਾਂ ਜਿੰਨਾ ਲਸ਼ਕਰ ਸੀ ਔਰੰਗਜ਼ੇਬ ਦਾ ਸਾਰਾ ਭੱਜ ਗਿਆ, ਜਿੰਨੀਆਂ ਫੌਜਾਂ ਸੀ ਨਾਲ ਸਾਰੀਆਂ ਫੌਜਾਂ ਨੂੰ ਭਾਜੜ ਪੈ ਗਈ, ਸਾਰੇ ਸਿਪਾਹੀ ਇੱਕ ਵਾਰੀ ਨੱਠ ਗਏ।
ਨਹੀਂ ਸ਼ਾਕਿਤ ਪਾਇਵ ਥੋਰ,
ਕਹਿੰਦੇ ਬੜਾ ਵੱਡਾ ਭਾਰੀ ਮਹਾ ਦੁੱਖ ਪ੍ਰਾਪਤ ਹੋਇਆ। ਬਾਦਸ਼ਾਹ ਨੂੰ ਕਿਤੇ ਕੋਈ ਥਾਂ ਨਹੀਂ ਸੀ ਲੱਭਦੀ ਵੀ ਜਿੱਥੇ ਜਾ ਕੇ ਲੁਕ ਕੇ ਆਪਣਾ ਸਿਰ ਬਚਾ ਸਕੇ। ਜ਼ੋਰ ਦੇ ਨਾਲ ਓਲੇ ਪੈਂਦੇ ਨੇ, ਗੜੇ ਵਰਸਦੇ ਨੇ, ਬਾਦਸ਼ਾਹ ਨੂੰ ਕੋਈ ਜਗ੍ਹਾ ਸਿਰ ਲੁਕਾਉਣ ਵਾਸਤੇ ਨੀਪੀ ਮਿਲਦੀ।
ਪਵਨ ਧੂਲ ਓਰਨ ਤੇ ਬੌਰ,
ਕਹਿੰਦੇ ਹਵਾ ਬੜੀ ਤੇਜ਼ ਚੱਲਦੀ ਆ, ਧੂੜ ਉੱਡਦੀ ਆ, ਹਨੇਰੀ ਦੇ ਨਾਲ ਓਲੇ ਪੈਂਦੇ ਨੇ। ਇੱਕ ਵਾਰੀ ਤਾਂ ਬਾਦਸ਼ਾਹ ਡੋਰ ਭੌਰੀ ਹੋ ਗਿਆ, ਬੌਰਾ ਜਿਹਾ ਹੋ ਗਿਆ, ਬਾਦਸ਼ਾਹ ਨੂੰ ਕੁਝ ਸੋਝ ਹੀ ਨਹੀਂ ਆ ਰਹੀ ਕਿ ਕਿਸ ਪਾਸੇ ਜਾਵਾਂ, ਕਿੱਧਰ ਜਾ ਕੇ ਆਪਣਾ ਆਪ ਬਚਾਵਾਂ।
ਜੈ ਸ਼੍ਰੀ ਰਾਮ ਰਾਏ ਥਿਰ ਰਹੇ, ਤੈ ਮੈਂ ਓਰਾ ਪਮਨ ਨਾ ਬਏ।
ਖਾਲਸਾ ਜੀ, ਜਿੱਥੇ ਬਾਬਾ ਰਾਮ ਰਾਏ ਜੀ ਖੜੇ ਸੀ ਉਥੇ ਨਾ ਤਾਂ ਕੋਈ ਓਲਾ ਡਿੱਗ ਰਿਹਾ ਤੇ ਨਾ ਹੀ ਉਥੇ ਕੋਈ ਹਨੇਰੀ ਦਾ ਅਸਰ ਹੈ, ਕਿਉਂਕਿ ਬਾਬਾ ਰਾਮ ਰਾਏ ਜੀ ਹਨੇਰੀ ਚਲਾ ਰਹੇ ਸੀ, ਓਲੇ ਵੀ ਉਹੀ ਬਰਸਾ ਰਹੇ ਸੀ। ਜਿੱਥੇ ਬਾਬਾ ਰਾਮ ਰਾਏ ਜੀ ਜਿੰਨੀ ਕੁ ਜਗ੍ਹਾ ਤੇ ਖੜੇ ਨੇ ਉਥੇ ਨੀ ਕੋਈ ਓਲਾ ਡਿੱਗਾ, ਨਾ ਹੀ ਉਥੇ ਕਿਸੇ ਪ੍ਰਕਾਰ ਦੀ ਹਨੇਰੀ ਦਾ ਜਾਂ ਮਿੱਟੀ ਘੱਟੇ ਦਾ ਵੀ ਉਸ ਜਗ੍ਹਾ ਤੇ ਕੋਈ ਅਸਰ ਨਹੀਂ। ਬਾਬਾ ਰਾਮ ਰਾਏ ਜੀ ਅਡੋਲ ਇੱਕ ਜਗ੍ਹਾ ਤੇ ਖਲੋਤੇ ਹੋਏ ਨੇ।
ਕਿਤਕ ਕਾਲ ਲੈ ਇਤੇ ਉਤ ਫਿਰ ਕੇ ਆਵਤ ਪਾਸ ਮੀਪ ਸੁਤ ਗੁਰ ਕੈ।
ਸਮਾਂ ਤਾਂ ਔਰੰਗਜ਼ੇਬ ਇਧਰ ਉਧਰ ਫਿਰਦਾ ਰਿਹਾ ਆਪਣਾ ਆਪ ਬਚਾਉਣ ਵਾਸਤੇ, ਕਦੇ ਸੱਜੇ ਕਦੇ ਖੱਬੇ ਜਾਂਦਾ, ਫਿਰ ਇਹਦੀ ਨਿਗਾਹ ਬਾਬਾ ਰਾਮ ਰਾਏ ਜੀ ਤੇ ਪਈ ਵੀ ਬਾਬਾ ਜੀ ਤਾਂ ਅਡੋਲ ਖੜੇ ਨੇ, ਉਹਨਾਂ ਉਹਦੇ ਉੱਤੇ ਤਾਂ ਨਾ ਕੋਈ ਮੀਂਹ ਪੈ ਰਿਹਾ ਨਾ ਕੋਈ ਓਲੇ ਡਿੱਗ ਰਹੇ ਨੇ, ਉਹ ਤਾਂ ਅਡੋਲ ਖੜੇ ਨੇ। ਵੇਖ ਕੇ ਗੁਰੂ ਪੁੱਤਰ ਬਾਬਾ ਰਾਮ ਰਾਏ ਜੀ ਵੱਲ ਔਰੰਗਜ਼ੇਬ ਵੱਧ ਕੇ ਗਿਆ।
ਜੇ ਕਿਸ਼ਾ ਨੇ ਹਿਰਦੇ ਵਿਚਾਰਾ, ਇਹਨੋ ਕ੍ਰੋਧ ਕੁਝ ਮੋਹ ਪਰ ਧਾਰਾ।
ਔਰੰਗਜ਼ੇਬ ਸਮਝ ਗਿਆ, ਜਦੋਂ ਬਾਬਾ ਰਾਮ ਰਾਏ ਜੀ ਕੋਲ ਗਿਆ ਤੇ ਇਹਨੂੰ ਸਮਝ ਆ ਗਈ ਕਿ ਬਾਬਾ ਰਾਮ ਰਾਏ ਜੀ ਜ਼ਰੂਰ ਮੇਰੇ ਨਾਲ ਨਾਰਾਜ਼ ਨੇ, ਬਾਬਾ ਜੀ ਨੇ ਮੇਰੇ ਤੇ ਕੁਝ ਗੁੱਸਾ ਧਾਰਨ ਕੀਤਾ ਹੋਇਆ। ਉਸ ਵੇਲੇ ਔਰੰਗਜ਼ੇਬ ਨੂੰ ਇਸ ਗੱਲ ਦੀ ਸਮਝ ਆਈ।
ਰੁਖਸਤ ਮੰਗਤ ਮੈਂ ਦੀਨ,
ਬਾਬਾ ਜੀ ਮੇਰੇ ਕੋਲ ਰੁਖਸਤ ਮੰਗ ਰਹੇ ਨੇ, ਉਹ ਜਾਣਾ ਚਾਹੁੰਦੇ ਨੇ, ਪਰ ਮੈਂ ਆਪਣੇ ਹੱਥ ਕਰਕੇ ਬਾਬਾ ਜੀ ਨੂੰ ਰੋਕਿਆ ਹੋਇਆ, ਉਹਨਾਂ ਨੂੰ ਜਾਣ ਨਹੀਂ ਦੇ ਰਿਹਾ।
ਯਾ ਤੇ ਮਮ ਐਸੀ ਗਤ ਕੀਨ,
ਕਰਕੇ ਬਾਬਾ ਜੀ ਨੇ ਮੇਰੀ ਇਹ ਹਾਲਤ ਕੀਤੀ ਹੈ, ਮੈਨੂੰ ਸਮਝ ਆ ਗਈ। ਉਸੇ ਵੇਲੇ ਸਮਝ ਗਿਆ ਔਰੰਗਜ਼ੇਬ ਚਲਾਕ ਬੜਾ ਸੀ, ਸਮਝ ਵਿਚ ਆ ਗਈ ਉਸੇ ਵਕਤ ਗੱਲ, ਇਸੇ ਕਰਕੇ ਬਾਬਾ ਰਾਮ ਰਾਏ ਜੀ ਨੇ ਮੇਰੀ ਇਹ ਹਾਲਤ ਮੇਰੀ ਇਹ ਦਸ਼ਾ ਕੀਤੀ ਹੈ।
ਨਮਰ ਹੋਏ ਕਰ ਬਾਕ ਬਖਾਨਾ,
ਔਰੰਗਜ਼ੇਬ ਨੇ ਹੱਥ ਜੋੜ ਲਏ ਹੁਣ, ਕਿਉਂਕਿ ਔਰੰਗਜ਼ੇਬ ਵੀ ਜਦੋਂ ਤੱਕ ਪੂਰਾ ਅਗਲਾ ਘਰ ਨਹੀਂ ਸੀ ਨਾ ਵੇਖਦਾ ਉਦੋਂ ਤੱਕ ਮੁੜਦਾ ਨਹੀਂ ਸੀ ਪਿੱਛੇ, ਹੁਣ ਜਦੋਂ ਕਰਾਮਾਤ ਅਜ਼ਮਤ ਵੇਖ ਲਈ, ਕਿਉਂਕਿ ਹੁਣ ਕੱਟੜ ਮੁਤਸਬੀ ਸੀ ਔਰੰਗਜ਼ੇਬ, ਜਦੋਂ ਤੱਕ ਚਮਤਕਾਰ ਨਹੀਂ ਸੀ ਵੇਖਦਾ ਉਦੋਂ ਤੱਕ ਝੁਕਦਾ ਨਹੀਂ ਸੀ। ਔਰੰਗਜ਼ੇਬ ਨੇ ਹੱਥ ਜੋੜ ਲਏ, ਹੱਥ ਜੋੜ ਕੇ ਬਾਬਾ ਰਾਮ ਰਾਏ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ,
ਸ਼ੌਕ ਦਰਸ ਤੋ ਮੋਏ ਮਾਨਾ,
ਜੀ ਮੈਨੂੰ ਤੁਹਾਡੇ ਦਰਸ਼ਨਾਂ ਦਾ ਬੜਾ ਸ਼ੌਕ ਹੈ, ਮੇਰੇ ਮਨ ਵਿਚ ਤੁਹਾਡੇ ਦਰਸ਼ਨਾਂ ਦੀ ਬੜੀ ਭਾਰੀ ਚਾਹਨਾ ਲੱਗੀ ਰਹਿੰਦੀ ਹੈ।
ਯਾ ਤੇ ਮੈਂ ਰੁਖਸਤ ਮੈਂ ਕਰੇ, ਅਬ ਤਿਮ ਕਰੋ ਜਥਾ ਉਰ ਧਰੇ।
ਬਾਬਾ ਜੀ ਮੇਰੇ ਮਨ ਵਿਚ ਤੁਹਾਡੇ ਦਰਸ਼ਨਾਂ ਦਾ ਸ਼ੌਕ ਹੈ, ਇਸ ਕਰਕੇ ਮੈਂ ਤੁਹਾਨੂੰ ਰੁਖਸਤ ਨਹੀਂ ਸੀ ਕੀਤਾ, ਮੈਂ ਤੁਹਾਨੂੰ ਜਾਣ ਨਹੀਂ ਸੀ ਦਿੱਤਾ, ਹੁਣ ਜਿਵੇਂ ਤੁਹਾਡੇ ਮਨ ਵਿਚ ਆਵੇ ਤੁਸੀਂ ਤਿਵੇਂ ਕਰੋ, ਮੈਂ ਨਹੀਂ ਰੋਕਦਾ। ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਬੇ ਸਦਕੇ ਜੀ ਸਦਕੇ ਜਾ ਸਕਦੇ ਹੋ। ਮਹਾਰਾਜ ਮੈਂ ਤੁਹਾਨੂੰ ਹੁਣ ਨਹੀਂ ਰੋਕਾਂਗਾ, ਮੈਂ ਤਾਂ ਆਪਣੇ ਸਵਾਰਥ ਕਰਕੇ ਆਪ ਜੀ ਨੂੰ ਰੋਕਿਆ ਹੋਇਆ ਸੀ।
ਹੁਣ ਤੁਰਨ ਹੀ ਦਰਸ਼ਨ ਦੀਜੈ।
ਬਾਬਾ ਜੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਜਾਓ, ਪਰ ਮੇਰੀ ਇੱਕ ਬੇਨਤੀ ਹੈ ਵੀ ਦੁਬਾਰਾ ਛੇਤੀ ਦਰਸ਼ਨ ਦੇਣਾ, ਕਿ ਜਦੋਂ ਵੀ ਦੁਬਾਰਾ ਆਉਣਾ ਛੇਤੀ ਆ ਜਾਣਾ, ਛੇਤੀ ਆ ਕੇ ਮੈਨੂੰ ਦਰਸ਼ਨ ਦੇਣੇ।
ਆਪਣੇ ਸਦਨ ਵਿਖੇ ਗਮਨੀ ਜਾ।
ਤੁਸੀਂ ਜਾਣਾ ਚਾਹੁੰਦੇ ਹੋ ਆਪਣੇ ਘਰ ਨੂੰ ਤਾਂ ਜਾ ਸਕਦੇ ਹੋ, ਪਰ ਬਾਬਾ ਜੀ ਦੁਬਾਰਾ ਦਰਸ਼ਨ ਜ਼ਰੂਰ ਛੇਤੀ ਦੇਣਾ।
ਤਬ ਸ਼੍ਰੀ ਰਾਮ ਰਾਏ ਮੁਸਕਾਨੇ, ਸਭ ਮਨ ਬੋ ਹੰਕਾਰ ਕੋ ਥਾਮੇ।
ਔਰੰਗਜ਼ੇਬ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਬਾਬਾ ਰਾਮ ਰਾਏ ਜੀ ਅੱਗੋਂ ਮੁਸਕਰਾ ਪਏ। ਮੁਸਕਰਾ ਕੇ ਬੋਲੇ, ਕਹਿੰਦੇ ਬਾਦਸ਼ਾਹ ਤੇਰੇ ਮਨ ਚ ਬੜਾ ਹੰਕਾਰ ਹੈ ਨਾ ਆਪਣੀ ਬਾਦਸ਼ਾਹੀ ਦਾ, ਤੂੰ ਆਪਣੀ ਬਾਦਸ਼ਾਹੀ ਦੀ ਬੜੀ ਭਾਰੀ ਹਉਮੈ ਰੱਖਦਾ, ਤੇਰੇ ਮਨ ਵਿਚ ਆਪਣੀ ਬਾਦਸ਼ਾਹੀ ਦਾ ਬੜਾ ਹੰਕਾਰ ਹੈ।
ਜਿਸ ਸੈਨਾ ਤੇ ਲੱਖਾਂ ਵਡੇਰੇ, ਸੋ ਅਬ ਕਹਾ ਨਦੀ ਖਤ ਨੇਰੇ।
ਬਾਦਸ਼ਾਹ ਜਿਹੜੀਆਂ ਫੌਜਾਂ ਦਾ ਤੂੰ ਮਾਣ ਕਰਦਾ ਕਿ ਮੇਰੀਆਂ ਫੌਜਾਂ ਸਿਪਾਹੀ ਬੜੇ ਬਲੀ ਨੇ, ਜਿਨ੍ਹਾਂ ਸਿਪਾਹੀਆਂ ਕਰਕੇ ਤੂੰ ਆਪਣੇ ਆਪ ਨੂੰ ਵੱਡਾ ਸਮਝਦਾ, ਦਸ ਬਾਦਸ਼ਾਹ ਹੁਣ ਤੇਰੀ ਸੈਨਾ ਕਿੱਥੇ ਹੈ? ਕਿਉਂਕਿ ਬਾਦਸ਼ਾਹ ਕੱਲਾ ਰਹਿ ਗਿਆ ਸੀ ਇੱਥੇ, ਨਾਲ ਦੀ ਜਿੰਨੀ ਸੈਨਾ ਸੀ ਉਹ ਤਿੱਤਰ ਬਿੱਤਰ ਹੋ ਗਈ, ਸਾਰੇ ਭੱਜ ਗਏ, ਇੰਨੀ ਹਨੇਰੀ ਚੱਲੀ, ਇੰਨੇ ਓਲੇ ਵਰਸੇ ਵੀ ਸਾਰੇ ਭੱਜ ਭੱਜ ਕੇ ਆਪਣੀਆਂ ਜਾਨਾਂ ਬਚਾਉਣ ਵਾਸਤੇ ਦੌੜ ਪਏ, ਬਾਦਸ਼ਾਹ ਦਾ ਕਿਸੇ ਨੂੰ ਖਿਆਲ ਹੀ ਨਹੀਂ ਆਇਆ। ਬਾਬਾ ਰਾਮ ਰਾਏ ਜੀ ਕਹਿੰਦੇ ਜਿਹੜੀ ਫੌਜ ਦਾ ਤੈਨੂੰ ਮਾਣ ਹੈ, ਜਿਸ ਫੌਜ ਦੇ ਉੱਤੇ ਮਾਣ ਕਰਕੇ ਕਹਿੰਦਾ ਮੈਂ ਬੜਾ ਵੱਡਾ ਹਾਂ, ਦੱਸ ਉਹ ਫੌਜ ਤੇਰੀ ਕਿੱਥੇ ਆ ਹੁਣ? ਉਹ ਫੌਜ ਤੇਰੀ ਤੇਰੇ ਨੇੜੇ ਨਜ਼ਰ ਨਹੀਂ ਪੀ ਆਉਂਦੀ।
ਸਭ ਖੁਦਾਏ ਕੇ ਹੱਥ।
ਬਾਦਸ਼ਾਹ ਹੰਕਾਰ ਨਾ ਕਰਿਆ ਕਰ ਆਪਣੀ ਬਾਦਸ਼ਾਹੀ ਦਾ, ਸਭ ਕੁਝ ਉਸ ਪ੍ਰਮਾਤਮਾ ਦੇ ਹੱਥ ਹੈ, ਸਭ ਕੁਝ ਉਸ ਖੁਦਾ ਦੇ ਨਿਰੰਕਾਰ ਦੇ ਹੱਥ ਵਿਚ ਹੈ।
ਕਹਾ ਹੋਏ ਧਨ ਦਲ ਬਲ ਸਾਥ।
ਕੀ ਹੁੰਦਾ ਜੇ ਤੂੰ ਆਖੇ ਵੀ ਮਾਇਆ ਤੇ ਦਲ ਦੇ ਨਾਲ ਮੈਂ ਬਹੁਤ ਕੁਝ ਕਰ ਸਕਦਾ, ਰੁਪਈਆਂ ਪੈਸਿਆਂ ਨਾਲ ਜਾਂ ਆਪਣੀ ਫੌਜ ਦੇ ਬਲ ਨਾਲ ਤੂੰ ਕੁਝ ਨਹੀਂ ਕਰ ਸਕਦਾ, ਸਭ ਕੁਝ ਹੱਥ ਉਸ ਪ੍ਰਮਾਤਮਾ ਦੇ ਹੈ, ਨਿਰੰਕਾਰ ਦੇ ਖੁਦਾ ਦੇ ਹੱਥ ਵਿਚ ਸਾਰੀਆਂ ਤਾਕਤਾਂ ਹਨ।
ਅਬ ਹਮ ਪਿਤਾ ਸਤਿਗੁਰ ਡਿੱਗ ਜਾਵੇ।
ਬਾਦਸ਼ਾਹ ਹੁਣ ਅਸੀਂ ਜਾਣਾ ਚਾਹੁੰਦੇ ਆਪਣੇ ਪਿਤਾ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਕੋਲ ਜਾਣਾ ਚਾਹੁੰਦੇ ਹਾਂ।
ਦਰਸ਼ਨ ਦੇਖੇ ਸੀਸ ਨਿਵਾਵੇ।
ਔਰ ਆਪਣੇ ਪਿਤਾ ਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਕੋਲ ਜਾ ਕੇ ਉਨ੍ਹਾਂ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਨਾਂ ਵਿਚ ਸੀਸ ਝੁਕਾਉਣਾ ਚਾਹੁੰਦੇ ਹਾਂ, ਆਪਣੇ ਪਿਤਾ ਗੁਰਦੇਵ ਦੇ ਚਰਨਾਂ ਵਿਚ ਜਾ ਕੇ ਨਮਸਕਾਰ ਕਰਨਾ ਚਾਹੁੰਦੇ ਹਾਂ।
ਦਾਤਾ ਸਾਸ ਗਿਰਾਸ ਹਮਾਰੋ।
ਕਿਉਂਕਿ ਉਹ ਸਾਡੇ ਸਾਸ ਗਿਰਾਸਾਂ ਦੇ ਦਾਤੇ ਨੇ, ਹਰ ਇਕ ਸਾਹ ਨਾਲ ਸਾਡੀ ਪਾਲਣਾ ਕਰਨ ਵਾਲੇ ਪ੍ਰਤੀਪਾਲਕ ਹਨ।
ਸਰਬ ਭਾਂਤ ਸਮਰੱਥ ਗੁਰ ਭਾਰੋ।
ਸਰਬ ਭਾਂਤ ਕਰਕੇ ਸਮਰੱਥ ਨੇ, ਭਾਰੇ ਗੁਰੂ ਨੇ, ਵੱਡੇ ਗੁਰੂ ਨੇ, ਉਨ੍ਹਾਂ ਜੈਸਾ ਹੋਰ ਕੋਈ ਨਹੀਂ ਹੋ ਸਕਦਾ ਬਾਦਸ਼ਾਹ।
ਪੁਰ ਦਿੱਲੀ ਮੈਂ ਤਬ ਚਲ ਆਏ, ਸ਼ਾਹ ਪਦਾਰਥ ਬੋ ਅਰ ਪਾਏ।
ਕਹਿੰਦੇ ਇਸ ਪ੍ਰਕਾਰ ਨਾਲ ਬਾਬਾ ਰਾਮ ਰਾਏ ਜੀ ਨੇ ਬਚਨ ਕਹੇ ਔਰੰਗਜ਼ੇਬ ਨੂੰ, ਤੇ ਉਸੇ ਵਕਤ ਮਾਹੌਲ ਸ਼ਾਂਤ ਹੋ ਗਿਆ, ਮੀਂਹ ਪੈਣਾ ਬੰਦ ਹੋ ਗਿਆ, ਗੜੇ ਵਰਸਣੇ ਬੰਦ ਹੋ ਗਏ। ਬਾਦਸ਼ਾਹ ਬਾਬਾ ਰਾਮ ਰਾਏ ਜੀ ਨੂੰ ਨਾਲ ਲੈ ਕੇ ਦਿੱਲੀ ਦਿੱਲੀ ਪਹੁੰਚਿਆ, ਸ਼ਹਿਰ ਦੇ ਵਿਚ ਪ੍ਰਵੇਸ਼ ਕੀਤਾ, ਔਰ ਬਹੁਤ ਸਾਰੀਆਂ ਪਿਟਾਵਾਂ, ਬਹੁਤ ਸਾਰੀਆਂ ਵਸਤੂਆਂ ਔਰੰਗਜ਼ੇਬ ਨੇ ਬਾਬਾ ਰਾਮ ਰਾਏ ਜੀ ਨੂੰ ਭੇਟ ਕੀਤੀਆਂ।
ਜੋ ਬਹੁ ਮੁੱਲੇ ਬਸਤਰ ਆਭਰਨ।
ਬੜੇ ਬੜੇ ਕੀਮਤੀ ਬਹੁ ਮੁੱਲੇ ਬਸਤਰ ਭੇਟ ਕੀਤੇ। ਫਿਰ ਆਭਰਨ ਕਹਿੰਦੇ ਨੇ ਗਹਿਣਿਆਂ ਨੂੰ, ਬੜੇ ਬੜੇ ਸੁੰਦਰ ਗਹਿਣੇ ਉਹ ਬਾਦਸ਼ਾਹ ਨੇ ਬਾਬਾ ਰਾਮ ਰਾਏ ਜੀ ਨੂੰ ਰੁਖਸਤ ਕਰਨ ਸਮੇਂ ਭੇਟ ਕੀਤੇ ਨੇ।
ਸ਼ਾਹਿਤ ਰੁਖਸਤ ਕਰਨ।
ਬਹੁਤ ਸਾਰੀਆਂ ਵਸਤੂਆਂ, ਹੋਰ ਵੀ ਕਈ ਪਦਾਰਥ, ਘੋੜੇ ਬੜੀਆਂ ਬੜੀਆਂ ਸੋਹਣੀਆਂ, ਕਹਿੰਦੇ ਜਿਹੜੀਆਂ ਆਕਿਰਤੀਆਂ ਵਾਲੀਆਂ ਕਢਾਈ ਕੱਢੀਆਂ ਹੋਈਆਂ, ਘੋੜਿਆਂ ਦੀਆਂ ਕਾਠੀਆਂ ਆਦਿਕ, ਏਦਾਂ ਦਾ ਸਾਜੋ ਸਮਾਨ ਭੇਟ ਕੀਤਾ ਬਾਬਾ ਰਾਮ ਰਾਏ ਜੀ ਨੂੰ ਰੁਖਸਤ ਕਰਨ ਵੇਲੇ।
ਸਰਬ ਤੁਰੰਗਨ ਬ੍ਰਿੰਦ ਪਛਾਏ, ਗੁਰੂ ਨੰਦਰ ਡੇਰੇ ਕੋ ਆਏ।
ਸਾਰੇ ਪੈਸੇ ਵੀ ਦਿੱਤੇ, ਧਨ ਵੀ ਦਿੱਤਾ, ਘੋੜੇ ਦਿੱਤੇ, ਘੋੜੇ ਸਜਾ ਕੇ ਸ਼ਿੰਗਾਰ ਕੇ ਚੰਗੀ ਤਰ੍ਹਾਂ ਦਿੱਤੇ ਨੇ। ਤੇ ਗੁਰੂ ਨੰਦਨ ਬਾਬਾ ਰਾਮ ਰਾਏ ਜੀ بادشاہ کوڑو بیدا ہو کے پہلا اپنے ڈیرے تے مجنو دے ٹلے تے جتھے بابا جی دا نواز سی چل کے بابا جی مجنو دے ٹلے آئے ہاں
ہردہ اداس بہت جن کیرا
جنہ دا ہردہ بڑا پاری اداس ہے بابا رام رائے جی دے من وچ اداسی بڑی ہے اداس اس کر کے نے کیونکہ پتا جی ناراض ہو گئے پتا گرو جی میرے تو خفا ہو گئے نے اس کر کے بابا رام رائے جی دا من بڑا اداس ہے
ہرخ نہ کرے کبوں تس بیرا
من وچ کوئی خوشی نہیں بابے رام رائے دے بڑی پاری اداسی چھائی ہوئی ہے
سکل سماج تائی چھوڑا لے کر سنگ اپنے تھوڑا
بابا رام رائے جی نے کچھ سامان نال بہتا نہیں لیا باقی سارا سامان اتھے ڈیرے تے چھڑ دتا بجنو دے ٹلے تے تھوڑیاں بہتیاں وستواں اپنے نال لئیاں جڑیاں رستے وچ لوڑ دیاں وستواں سن او لے کے دلی تو بابا رام رائے جی چلن لگے ہن
دلی پور نج سکھ ٹکائے
اور اپنے کچھ سکھاں نو دلی وچ ٹکا دتا کچھ مخی سکھاں نو جڑے مسند سن انہاں نو ایتھے ڈیرے تے مقرر کر دتا کہ تسی ایتھے ڈیرے تے ہی رہو تے ڈیرے دی سیوا سنبھال تسی رکھنی ہے پچھوں ایداں اپنے کچھ سیوکاں تے سکھاں نو دلی وچ ہی چھڑ دتا
راکھیو سب سماج سمندائے
ایداں سارا ساجو سماج ٹکا کے اپنے ڈیرے تے رکھ دتا ہے
الپ نرن سو کی نس پیانا
تھوڑے دے بندے نال لے کوئی بہتا زیادہ بڑا اکٹھ لے کے نہیں چلے گنتی منتی دے کچھ ک بندیاں نو اپنے نال لے کے بابا رام رائے جی دلی تو چلے ہن
چلت بے صورت ردے مہانا
چلدیاں من چ چور دے جا رہے نے بڑا زیادہ چورا من دے وچ لگا ہویا بابا رام رائے جی دے
مارگ آوت کیرت پور کے
چلدیاں دلی نو کیرت پور صاحب دے رستے ٹرے آ رہے جدھر کیرت پور صاحب چ ستگراں دا نواس ہے گرو ہر رائے صاحب جی مہاراج جی دا ستگراں دے درشناں دی کانکھا اپنے ہردے چ دھارن کر کے بابا رام رائے جی دلی تو کیرت پور صاحب نو چل دے آ رہے نے
دے بچار چرت جے گر کے
اپنے من دے وچ بچار کر دے آ رہے نے گرو صاحب دے جڑے چرتر کوتک نے انہاں کوتکاں نو یاد کردے آ رہے نے کہ پتا گرو ہر رائے صاحب نے میرے تے کنیاں بخششاں کیتیاں آ جڑیاں میرے کول عظمتاں کراماتاں نے پتا گرو دیاں دتیاں ہوئیاں کراماتاں نے ایداں اپنے من چ پتا گرودیو دے پاون بچناں نو انہاں دے کوتکاں نو بچار دے ہویاں آ رہے نے
کرم تے کریو لنگن سارو
کرم کرم کر کے سارا پینڈا تے کردیاں کیرت پور صاحب دے نیڑے آ پہنچے نے
دوادش کوس پنت رہ سارو
بارہ کو دا پینڈا باقی بچ گیا دوہ دس یعنی کہ بارہ کو کیرت پور صاحب دور رہ گیا بالکل نیڑے آ گئے کیرت پور صاحب تو بارہ کو دی واٹ تک آ پہنچے ہن
ڈیرا کریو ٹکاون تہیں
بابا رام رائے جی نے اپنا ڈیرا ٹکا لیا بارہ کو پہلا ہی کیرت پور صاحب تو اپنا ڈیرا ٹکا لیا اپنے سیوکاں سمیت ٹک گئے
گر بچ کو چت ویو چت مائے
ستگراں دے پاون بچناں نو اپنے من چ چت ویا کہ میرے پتا جی نے گردیو نے جو بچن کیتے نے انہاں بچناں نو بابا رام رائے جی نے چت ویا یاد کیتا
مکھ نہ دکھاؤ اپنو آئے یا تین گمنیو اگوائے
بابا رام رائے جی نے یاد کیتا کہ پتا جی نے بچن کیتا کہ رام رائے سانو اپنا منہ نہ وکھاوے اس کر کے بابا رام رائے جی اگے ٹر کے نہیں گئے بارہ کو پہلا ہی رستے وچ ڈیرا کر لیا اگے چل کے نہیں گئے کیونکہ پتا جی دے بچناں نو یاد کیتا کہ انہاں دا حکم ہے کہ رام رائے اپنا منہ نہ وکھاوے
ہردے بکھے بو گنتی ہردے بکھے گن گن بو بنتے
ایداں بہت ساریاں گنتیاں بابا رام رائے جی اپنے من وچ گنتے ہن
لکھی پتر کا نج کر بنتے
بابا جی نے اس ویلے ایک چٹھی لکھی گرو ہر رائے صاحب دے ناں تے کہ پہلا میں ستگراں نو چٹھی لکھ کے بھیج کے بینتی کراں کیونکہ انہاں دا حکم ہے وی ساڈے متھے نہ لگے رام رائے اس کر کے سیدھا نہیں جانا بندا انہاں دا حکم مننا میرا فرض بندا ہے ਉਹ ਬਾਬਾ ਰਾਮ ਰਾਏ ਜੀ ਨੇ ਬਹੁਤ ਸਾਰੀਆਂ ਗਿਣਤੀਆਂ ਗਿਣਨ ਤੋਂ ਬਾਅਦ ਇਹ ਫੈਸਲਾ ਕੀਤਾ ਔਰ ਇੱਕ ਚਿੱਠੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਲਿਖ ਕੇ ਭੇਜੀ, ਜਿਹਦੇ ਵਿੱਚ ਬਹੁਤ ਭਾਰੀ ਪਿਆਰ ਨਾਲ ਵਿਨਿਮਰ ਹੋ ਕੇ ਬੇਨਤੀਆਂ ਕੀਤੀਆਂ ਹਨ।
ਰਾਵਲ ਕੀ ਆਗਿਆ ਜਿਮ ਹੋਏ,
ਬੇਨਤੀ ਇਹ ਕੀਤੀ ਹੈ ਪਿਤਾ ਜੀ ਜਿਵੇਂ ਆਪ ਜੀ ਦੀ ਆਗਿਆ ਮੈਨੂੰ ਹੋਈ ਹੈ,
ਕਰੀ ਜਾਏ ਸਭ ਹੂੰ ਤੇ ਸੋਏ,
ਮੈਂ ਉਸੇ ਤਰ੍ਹਾਂ ਜਾ ਕੇ ਦਿੱਲੀ ਵਿੱਚ ਕੀਤਾ ਜਿਵੇਂ ਆਪ ਜੀ ਦੀ ਆਗਿਆ ਹੋਈ ਹੈ, ਤੁਹਾਡੀ ਆਗਿਆ ਨਾਲ ਮੈਂ ਦਿੱਲੀ ਜਾ ਕੇ ਉਹੀ ਕੌਤਕ ਕੀਤੇ ਹਨ।
ਬਿਨ ਮਰਜ਼ੀ ਮੈਂ ਨਿਕਟ ਨਾ ਆਇਓ, ਦਰਸ਼ਨ ਕੋ ਹੀਰਾ ਲਲਚਾਇਓ।
ਹੇ ਪਿਤਾ ਗੁਰਦੇਵ ਜੀ, ਤੁਹਾਡੀ ਮਰਜ਼ੀ ਹੈ ਕਿ ਮੈਂ ਤੁਹਾਡੇ ਕੋਲ ਨਾ ਆਵਾਂ, ਤੁਹਾਨੂੰ ਆ ਕੇ ਆਪਣਾ ਮੂੰਹ ਨਾ ਵਿਖਾਵਾਂ, ਇਹ ਤੁਹਾਡਾ ਹੁਕਮ ਹੈ। ਇਸ ਕਰਕੇ ਮਹਾਰਾਜ ਜੀ ਮੈਂ ਚੱਲ ਕੇ ਤੁਹਾਡੇ ਕੋਲ ਨਹੀਂ ਆਇਆ, ਮੇਰੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਬੜੀ ਭਾਰੀ ਲਾਲਸਾ ਹੈ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ, ਪਰ ਮਹਾਰਾਜ ਤੁਹਾਡੇ ਹੁਕਮ ਦਾ ਬੱਧਾ ਹੋਇਆ ਮੈਂ ਚੱਲ ਕੇ ਤੁਹਾਡੇ ਕੋਲ ਨਹੀਂ ਆਇਆ।
ਜਿਮ ਆਏ ਸੇ ਅਬ ਤੈਸੇ ਕਰੋ,
ਮਹਾਰਾਜ ਹੁਣ ਜਿਵੇਂ ਆਪ ਜੀ ਦੀ ਆਗਿਆ ਹੋਵੇ, ਜਿਵੇਂ ਤੁਹਾਡਾ ਹੁਕਮ ਹੋਵੇ, ਮੈਂ ਉਸੇ ਤਰ੍ਹਾਂ ਕਰਾਂ।
ਆਪਣਾ ਦੋਸ਼ ਆਪ ਹੀ ਭਰੋ,
ਮੈਂ ਆਪਣਾ ਦੋਸ਼ ਆਪ ਹੀ ਭਰਾਂਗਾ ਮਹਾਰਾਜ, ਜਿਹੜਾ ਮੈਂ ਦੋਸ਼ ਕਮਾਇਆ ਉਹ ਆਪ ਹੀ ਭਰਾਂਗਾ।
ਇਤਿਹਾਸਕ ਲਿਖ ਪੱਤਰ ਪਠਾਏ,
ਇਤਿਹਾਸਕ ਬਹੁਤ ਸਾਰੀਆਂ ਬੇਨਤੀਆਂ ਲਿਖ ਕੇ ਬਾਬਾ ਜੀ ਨੇ ਚਿੱਠੀ ਭੇਜੀ ਹੈ,
ਸ੍ਰੀ ਸਤਿਗੁਰ ਕੇ ਠਿਗ ਪਹੁੰਚਾਏ।
ਉਹ ਚਿੱਠੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਕੋਲ ਇੱਕ ਸੇਵਾਦਾਰ ਨੇ ਪਹੁੰਚਾਈ ਹੈ।
ਬੇਕਤ ਹੀ ਸ੍ਰੀ ਹਰ ਰਾਏ ਸੁਜਾਨਾ,
ਗੁਰੂ ਹਰ ਰਾਏ ਸਾਹਿਬ ਜੀ ਨੇ ਉਹ ਚਿੱਠੀ ਵੇਖੀ ਹੈ, ਪੜ੍ਹੀ ਹੈ, ਵੇਖ ਕੇ ਸਤਿਗੁਰੂ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਜੀ
ਪੁੱਤ ਕੋ ਸਰਬ ਬਿਰਤਾਂਤ ਪਛਾਣਾ,
ਆਪਣੇ ਪੁੱਤਰ ਦਾ ਸਾਰਾ ਬਿਰਤਾਂਤ ਪਛਾਣ ਲਿਆ ਕਿ ਰਾਮ ਰਾਏ ਨੇ ਬੇਨਤੀ ਭੇਜੀ ਹੈ।
ਕਯੋ ਤਾਹੇ ਜੋ ਪੱਤਰੀ ਲੈ ਆਇਓ, ਹਮ ਮਿਲਬੋ ਕਿਨ ਚਿਤ ਲਲਚਾਇਓ।
ਕਹਿੰਦੇ ਜਿਹੜਾ ਚਿੱਠੀ ਲੈ ਕੇ ਆਇਆ ਸੀ ਨਾ ਸੇਵਾਦਾਰ, ਉਹਨੂੰ ਗੁਰੂ ਹਰਿ ਰਾਏ ਸਾਹਿਬ ਕਹਿਣ ਲੱਗੇ, ਭਾਈ ਰਾਮ ਰਾਏ ਨੂੰ ਆਖਿਓ ਸਾਡੇ ਮਿਲਣ ਵਾਸਤੇ ਉਹਦਾ ਮਨ ਕਿਉਂ ਲਲਚਾ ਰਿਹਾ, ਸਾਡੇ ਦਰਸ਼ਨਾਂ ਨੂੰ ਉਹਦੇ ਮਨ ਵਿੱਚ ਕਿਉਂ ਲਾਲਸਾ ਹੋ ਰਹੀ ਹੈ।
ਹੁਕਮ ਅਦੂਲੀ ਕਰ ਅਪਰਾਧੋ,
ਇਹਨਾਂ ਹੁਕਮ ਅਦੂਲੀ ਕੀਤੀ ਹੈ, ਹੁਕਮ ਅਦੂਲੀ ਦਾ ਬੜਾ ਵੱਡਾ ਅਪਰਾਧ ਕੀਤਾ ਹੈ ਰਾਮ ਰਾਏ ਨੇ।
ਕੈਸੇ ਬਣਿਓ ਚਾਹੇ ਅਬ ਸਾਧੂ,
ਹੁਣ ਉਹ ਸਾਧੂ ਬਣਨਾ ਚਾਹੁੰਦਾ, ਪਹਿਲਾਂ ਪਾਪ ਕੀਤਾ ਹੈ, ਹੁਣ ਉਹ ਸਾਧੂ ਕਿਵੇਂ ਬਣਨਾ ਚਾਹੁੰਦਾ ਹੈ।
ਰਮਨ ਸਮੇਂ ਅਮ ਬਹੁ ਸਮਝਾਇਓ,
ਗਿਆ ਸੀ ਸਾਡੇ ਕੋਲੋ ਦਿੱਲੀ ਨੂੰ, ਅਸੀਂ ਉਹਨੂੰ ਸਮਝਾ ਕੇ ਭੇਜਿਆ ਸੀ, ਬਹੁਤ ਸਮਝਾਇਆ ਸੀ,
ਸਿੱਖਿਆ ਨਹੀਂ ਨੈਕ ਮਨ ਲਿਆਇਓ,
ਸਾਡੀ ਸਿੱਖਿਆ ਨੂੰ ਰੰਚਕ ਭਰ ਵੀ ਆਪਣੇ ਮਨ ਵਿਚ ਨਹੀਂ ਲਿਆਂਦਾ।
ਇੱਕ ਤੋਂ ਬਾਰ ਬਾਰ ਕਰ ਅਜ਼ਮਤ,
ਉਹਨੇ ਬਾਰ ਬਾਰ ਕਰਾਮਾਤ ਵਿਖਾਈ, ਇੱਕ ਵਾਰ ਨਹੀਂ ਬਾਰ ਬਾਰ ਕਰਾਮਾਤ ਵਿਖਾਈ ਹੈ ਬਾਦਸ਼ਾਹ ਨੂੰ।
ਬਿਨਾ ਪ੍ਰਯੋਜਨ ਠਾਨੀ ਜਿੱਤ ਕਿੱਥੇ,
ਬਿਨਾ ਪ੍ਰਯੋਜਨ ਤੋਂ ਜਿੱਥੇ ਕਿੱਥੇ ਆਪਣੀ ਕਰਾਮਾਤ ਵਿਖਾਉਂਦੇ ਰਹੇ ਨੇ।
ਤੁਰਕ ਸ਼ਾਸੋ ਸੂਤਰ ਖੈਬੇ,
ਔਰੰਗੇ ਦੇ ਨਾਲ ਆਪਣਾ ਪਿਆਰ ਰੱਖਣ ਵਾਸਤੇ
ਕਰ ਮੁਲਾਜ਼ਾ ਕੀਨ ਫਰੇਬੇ,
ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਪੰਗਤੀ ਨੂੰ ਬਦਲਣ ਦਾ ਯਤਨ ਕੀਤਾ ਹੈ ਰਾਮ ਰਾਏ ਦਾ, ਇਹ ਬੜਾ ਵੱਡਾ ਅਪਰਾਧ ਹੈ ਜਿਹੜਾ ਬਖਸ਼ਿਆ ਨਹੀਂ ਜਾਏਗਾ।
ਸ੍ਰੀ ਨਾਨਕ ਪਤੀ ਚੌਦਾਂ ਲੋਕ,
ਗੁਰੂ ਨਾਨਕ ਸਾਹਿਬ ਜੀ ਮਹਾਰਾਜ 14 ਲੋਕਾਂ ਦੇ ਮਾਲਕ ਨੇ, ਉਹ ਤ੍ਰਿਲੋਕੀ ਨਾਥ ਨੇ ਆਪ ਪਾਰ ਬ੍ਰਹਮ ਪਰਮੇਸ਼ਰ ਦਾ ਅਵਤਾਰ ਨੇ ਗੁਰੂ ਨਾਨਕ ਸਾਹਿਬ। ਗੁਰੂ ਨਾਨਕ ਸਾਹਿਬ ਤੇ ਪਾਰ ਬ੍ਰਹਮ ਪਰਮੇਸ਼ਰ ਚ ਕੋਈ ਫਰਕ ਨਹੀਂ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਅਕਾਰ ਜੋਤ ਜਗ ਮੰਡਲ ਕਰਿਓ। ਇਸ ਤਰ੍ਹਾਂ ਆਪ ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦਾ ਗੁਰੂ ਨਾਨਕ ਸਾਹਿਬ ਅਵਤਾਰ ਹਨ।
ਜਿਨ ਕੋ ਆਸ਼ਾ ਬੀਚ ਸਲੋਕ,
ਉਹਨਾਂ ਦਾ ਜਿਹੜਾ ਆਸ਼ਾ ਸੀ ਉਹਨਾਂ ਨੇ ਆਪਣੇ ਪਵਿੱਤਰ ਸਲੋਕ ਵਿਚ ਉਚਾਰਨ ਕੀਤਾ।
ਸੋ ਛਿਪਾਏ ਕੈ ਅੰਤ ਸੁਣਾਇਓ, ਪੁੱਤੋ ਅਪਰ ਤਿਸੀ ਅਪਰ ਬੁਝਾਇਓ।
ਕਹਿੰਦੇ ਉਹ ਸਲੋਕ ਨੂੰ ਛਪਾ ਕੇ ਜੋ ਕਹਿਣਾ ਸੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੇ ਅਰਥ ਕਰਨੇ ਚਾਹੀਦੇ ਸੀ ਰਾਮ ਰਾਏ ਨੂੰ, ਉਹ ਕਰਨ ਦੀ ਬਜਾਏ ਉਹਨੇ ਹੋਰ ਹੀ ਅਰਥ ਕਰਕੇ ਸੁਣਾ ਦਿੱਤੇ, ਹੋਰ ਹੀ ਭਾਵ ਸੁਣਾ ਦਿੱਤੇ ਹਨ।
ਕਹਾ ਤ੍ਰਾਸ ਤੁਰ ਕੇ ਸਿਰ ਕੇਰਾ,
ਕਿੱਥੇ ਬਾਦਸ਼ਾਹ ਦਾ ਡਰ ਰੱਖਿਆ ਆਪਣੇ ਮਨ ਚ? ਗੁਰੂ ਨਾਨਕ ਦਾ ਭੈਰ ਹੀ ਰੱਖਿਆ, ਬਾਦਸ਼ਾਹ ਦਾ ਡਰ ਆਪਣੇ ਮਨ ਚ ਰਾਮ ਰਾਏ ਨੇ ਰੱਖਿਆ।
ਇਸ ਕੋ ਮਾਨਿਓ ਜਾਨ ਵਡੇਰਾ,
ਬਾਦਸ਼ਾਹ ਨੂੰ ਨੁਰੰਗੇ ਨੂੰ ਵੱਡਾ ਸਮਝਿਆ, ਨੁਰੰਗੇ ਨੂੰ ਵਡੇਰਾ ਜਾਣਿਆ।
ਸਦਾ ਸਹਾਇਕ ਹਮ ਕਿਸ ਕੇਰੇ,
ਕਿਹਾ ਸੀ ਰਾਮ ਰਾਏ ਨੂੰ ਕਿ ਅਸੀਂ ਤੇਰੇ ਸਦਾ ਸਹਾਈ ਹੋਵਾਂਗੇ, ਅਸੀਂ ਸਦਾ ਰਾਮ ਰਾਏ ਦੇ ਸਹਾਈ ਸੀ।
ਚਾਹੇ ਸੋ ਕਰਤ ਨ ਲਾਗਤ ਦੇਰੇ,
ਜੋ ਚਾਹੁੰਦਾ ਕਰਕੇ ਵਿਖਾ ਸਕਦਾ ਸੀ ਰਾਮ ਰਾਏ ਉਸ ਜਗ੍ਹਾ ਤੇ।
ਮਿੱਟੀ ਤੁਰਕਨ ਕੀ ਜਿਮ ਜਲੈ, ਬੀਚ ਪਚਾਵੈ ਆਵੈ ਥੱਲੈ।
ਜਿਵੇਂ ਤੁਰਕ ਦੀ ਮਿੱਟੀ ਅੱਗ ਦੇ ਪਚਾਵਿਆਂ ਵਿਚ ਸੜਦੀ ਹੈ, ਜਲਦੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਨੇ, ਮਿੱਟੀ ਮੁਸਲਮਾਨ ਕੀ ਪੇੜਾ ਪਈ ਘੁਮਿਆਰ, ਘੜ ਭਾਂਡੇ ਇੱਟਾਂ ਕੀਆਂ ਜਲਦੀ ਕਰੇ ਪੁਕਾਰ। ਕਹਿੰਦੇ ਜਿਵੇਂ ਮੁਸਲਮਾਨ ਦੀ ਮਿੱਟੀ ਪੁਜਾਵਿਆਂ ਵਿਚ ਪਈ ਸੜਦੀ ਹੈ।
ਅਜ਼ਮਤ ਬਲ ਤੇ ਤਿਸੀ ਅਗਵਾਏ, ਮਾਤੀ ਜਲਦੀ ਕਿਉਂ ਨਾ ਦਿਖਾਏ।
ਰਾਮ ਰਾਏ ਨੇ ਮਿੱਟੀ ਸੜਦੀ ਕਿਉਂ ਨੀ ਵਿਖਾਈ ਔਰੰਗਜ਼ੇਬ ਨੂੰ? ਉਦਾਂ ਤਾਂ ਬੜੀਆਂ ਕਰਾਮਾਤਾਂ ਵਿਖਾਈਆਂ, ਅਜ਼ਮਤਾਂ ਵਿਖਾਈਆਂ, ਜਦੋਂ ਅਜ਼ਮਤ ਵਿਖਾਣ ਦਾ ਸਮਾਂ ਆਇਆ ਉਦੋਂ ਵਿਖਾਈ ਨਹੀਂ। ਉਦੋਂ ਬਾਦਸ਼ਾਹ ਦੀ ਖੁਸ਼ਾਮਦ ਕਰਦਿਆਂ ਪੰਕਤੀ ਦੇ ਅਰਥ ਹੀ ਬਦਲ ਦਿੱਤੇ। ਉਨ੍ਹਾਂ ਨੂੰ ਵਿਖਾਂਦਾ ਬਾਦਸ਼ਾਹ ਨੂੰ ਕਿਵੇਂ ਮਿੱਟੀ ਮੁਸਲਮਾਨ ਦੀ ਸੜਦੀ ਹੈ, ਕਿਵੇਂ ਸੜ ਰਹੀ ਹੈ, ਆਪਣੀ ਕਰਾਮਾਤ ਨਾਲ ਪ੍ਰਗਟ ਕਰਕੇ ਵਿਖਾਉਂਦਾ।
ਹੁਤੀ ਵਾਸਤਵ ਦਿਖਤ ਵਿਦਤ ਹੈ,
ਵਾਸਤਵਿਕਤਾ ਸੀ, ਇਹ ਤਾਂ ਸਚਾਈ ਸੀ ਗੁਰੂ ਨਾਨਕ ਸਾਹਿਬ ਦੇ ਬਚਨਾਂ ਦੀ, ਉਹਨੇ ਪ੍ਰਗਟ ਕਰਕੇ ਵਿਦਤ ਕਰਕੇ ਕਿਉਂ ਨੀ ਵਿਖਾਈ?
ਤ੍ਰਾਸ ਨਾ ਤਨਕ ਜੇ ਤੁਰਕ ਜਿਦਤ ਹੈ,
ਇਹ ਬਾਦਸ਼ਾਹ ਜਾਂ ਹੋਰ ਤੁਰਕ ਜਿੱਦ ਵੀ ਕਰਦੇ ਤੈਨੂੰ ਡਰਨ ਦੀ ਕੀ ਲੋੜ ਸੀ? ਇਹਦੇ ਚ ਸਮਰੱਥਾ ਨਹੀਂ ਸੀ? ਅਸੀਂ ਤਾਂ ਇਹਨੂੰ ਕਰਾਮਾਤਾਂ ਦੇ ਸਹਿਤ ਕਰਕੇ ਭੇਜਿਆ ਸੀ, ਇਹਨੂੰ ਡਰਨ ਦੀ ਭੈ ਭੀਤ ਹੋਣ ਦੀ ਕੀ ਲੋੜ ਸੀ?
ਯਾ ਤੇ ਹਮੈ ਨਾ ਦਰਸ ਦਿਖਾਵੋ, ਜਿਤ ਦਿਸ਼ਮੁਖ ਤਿਤ ਹੀ ਚੱਲ ਜਾਵੋ।
ਕਰਕੇ ਜਾ ਕੇ ਕਹਿ ਦਿਓ ਰਾਮ ਰਾਏ ਨੂੰ ਵੀ ਸਾਨੂੰ ਆਪਣਾ ਮੂੰਹ ਨਾ ਵਿਖਾਵੇ, ਜਿੱਧਰ ਮੂੰਹ ਕੀਤਾ ਉਸੇ ਪਾਸੇ ਨੂੰ ਟੁਰ ਕੇ ਚਲਾ ਜਾਏ, ਜਿੱਧਰ ਮੂੰਹ ਕੀਤਾ ਹੋਇਆ ਉਸੇ ਪਾਸੇ ਨੂੰ ਮੂੰਹ ਕਰਕੇ ਚਲਾ ਜਾਵੇ, ਸਾਨੂੰ ਆਪਣੀ ਸ਼ਕਲ ਨਾ ਵਿਖਾਵੇ।
ਸਤਿਗੁਰ ਕੀ ਰਿਸ ਜੁਤ ਸੁਨ ਬਾਨੇ,
ਹਰ ਰਾਏ ਸਾਹਿਬ ਨੇ ਬਚਨ ਬੜੇ ਕਠੋਰਤਾ ਨਾਲ ਕਹੇ ਹਨ।
ਸਿੱਖ ਜਿਸ ਪੱਤਰੀ ਆਨੇ,
ਚਿੱਠੀ ਲੈ ਕੇ ਆਇਆ ਸੀ ਨਾ ਸਿੱਖ ਰਾਮ ਰਾਏ ਦੀ, ਗੁਰੂ ਸਾਹਿਬ ਦੇ ਬਚਨ ਸੁਣ ਕੇ ਉਹ ਸਿੱਖ ਵਾਪਸ ਮੁੜਿਆ ਰਾਮ ਰਾਏ ਵੱਲ।
ਤੁਰਤ ਗਮਨ ਕਰ ਤੈ ਤੇ ਆਇਓ, ਜੈ ਸ਼੍ਰੀ ਰਾਮ ਰਾਏ ਉਤਰਾਇਓ।
ਤੇ ਬਾਬਾ ਰਾਮ ਰਾਏ ਜੀ ਉਤਰੇ ਹੋਏ ਸਨ, ਉਹ ਸੇਵਕ ਚੱਲ ਕੇ ਬੜੀ ਛੇਤੀ ਨਾਲ ਤੁਰਤ ਫੁਰਤੇ ਗੁਰੂ ਸਾਹਿਬ ਕੋਲੋਂ ਚੱਲ ਕੇ ਉੱਥੇ ਪਹੁੰਚਿਆ ਹੈ।
ਅਰੇ ਹੁਤੇ ਤਬ ਸਹਿਜ ਸੁਭਾਏ,
ਬਾਬਾ ਰਾਮ ਰਾਏ ਜੀ ਉਦੋਂ ਸਹਿਜ ਸੁਭਾਏ ਖਲੋਤੇ ਹੋਏ ਸਨ।
ਮੈਂ ਚਿੰਤਾ ਬੋਪ ਜਾਏ,
ਬੜੀ ਚਿੰਤਾ ਸੀ ਰਾਮ ਰਾਏ ਦੇ ਕਿ ਖਬਰੇ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ ਹੋਣਾ, ਕੀ ਉਨ੍ਹਾਂ ਦੀ ਆਗਿਆ ਹੋਣੀ ਹੈ। ਏਦਾਂ ਰਾਮ ਰਾਏ ਬੜੀ ਚਿੰਤਾ ਵਿਚ ਖੜੇ ਸਨ।
ਸ੍ਰੀ ਸਤਿਗੁਰ ਸਰਬਗ ਗੁਣ ਖਾਨੇ, ਪਿਤਾ ਧੀਰ ਕਿਆ ਕਰੇ ਬਕਾਨੇ।
ਗੁਰੂ ਜੀ ਸਰਬਗ ਨੇ, ਗੁਣਾਂ ਦੀ ਖਾਨ ਨੇ, ਤੇ ਪਿਤਾ ਗੁਰੂ ਹਰ ਰਾਏ ਸਾਹਿਬ ਜੀ ਪਤਾ ਨੀ ਕੀ ਹੁਕਮ ਕਰਨਗੇ, ਪਤਾ ਨੀ ਉਨ੍ਹਾਂ ਨੇ ਕੀ ਆਗਿਆ ਕੀਤੀ ਹੋਵੇਗੀ ਮੇਰੇ ਪ੍ਰਤੀ।
ਬਖਸ਼ਿਆ ਮੋਏ ਕਿ ਨਾ ਅਪਰਾਧ,
ਮੇਰਾ ਅਪਰਾਧ ਬਖਸ਼ਣ ਕੇ ਨਾ ਬਖਸ਼ਣ, ਮੇਰੀ ਭੁੱਲ ਨੂੰ ਬਖਸ਼ਣ ਕੇ ਨਾ ਬਖਸ਼ਣ।
ਲਖ ਨਾ ਸਕਿਓ ਮੈਰੀ ਦਾ ਅਗਾਧ,
ਉਨ੍ਹਾਂ ਦੇ ਅਗਾਧ ਹਿਰਦੇ ਨੂੰ ਜਾਣ ਨਹੀਂ ਸਕਿਆ, ਉਨ੍ਹਾਂ ਦੇ ਅਗਾਧ ਹਿਰਦੇ ਨੂੰ ਸਮਝ ਨਹੀਂ ਸਕਿਆ।
ਇਤਨੇ ਮੈਂ ਸਿੱਖ ਸੋ ਚੱਲ ਆਇਓ, ਗੁਰ ਕੋ ਕਹਿ ਬੋ ਸਕਲ ਸੁਨਾਇਓ।
ਇਹਨੇ ਨੂੰ ਸਿੱਖ ਚੱਲ ਕੇ ਆ ਪਹੁੰਚਿਆ, ਜੋ ਜੋ ਬਚਨ ਗੁਰੂ ਸਾਹਿਬ ਨੇ ਕਹੇ ਸਨ ਉਹ ਆ ਕੇ ਬਾਬਾ ਰਾਮ ਰਾਏ ਜੀ ਨੂੰ ਸਿੱਖ ਨੇ ਸੁਣਾ ਦਿੱਤੇ।
ਜਿਤ ਦਿਸ਼ਮੁਖ ਤਿਤ ਹੀ ਚੱਲ ਜਾਵੋ,
ਹੁਕਮ ਹੈ ਗੁਰੂ ਸਾਹਿਬ ਦਾ ਵੀ ਜਿੱਧਰ ਨੂੰ ਮੂੰਹ ਕੀਤਾ ਉਸੇ ਪਾਸੇ ਨੂੰ ਟੁਰ ਜਾਏ, ਉਸੇ ਪਾਸੇ ਨੂੰ ਰਾਮ ਰਾਏ ਚਲਾ ਜਾਵੇ।
ਟਿਕ ਆਏ ਨਾ ਦਰਸ ਦਿਖਾਵੋ,
ਸਾਡੇ ਕੋਲ ਨਾ ਆਵੇ, ਸਾਨੂੰ ਆ ਕੇ ਆਪਣੇ ਦਰਸ਼ਨ ਨਾ ਵਿਖਾਵੇ।
ਸੁਣਿਓ ਪਿਤਾ ਕੋ ਅਸ ਜਬ ਮਤੋ,
ਪਿਤਾ ਜੀ ਦਾ ਇਹ ਹੁਕਮ ਬਾਬਾ ਰਾਮ ਰਾਏ ਜੀ ਨੇ ਸੁਣਿਆ।
ਲਾਪੁਰ ਦਿਸ਼ਤਵ ਤਿਸ ਮੁਕੋ,
ਬਾਬਾ ਜੀ ਦਾ ਮੂੰਹ ਉਸ ਵੇਲੇ ਲਾਹੌਰ ਸ਼ਹਿਰ ਵਾਲੇ ਪਾਸੇ ਸੀ। ਜਦੋਂ ਬਾਬਾ ਜੀ ਨੇ ਬਚਨ ਸੁਣਿਆ ਨਾ, ਗੁਰੂ ਸਾਹਿਬ ਨੇ ਕਿਹਾ ਜਿੱਧਰ ਨੂੰ ਮੂੰਹ ਹੈ ਉਧਰ ਹੀ ਤੁਰ ਜਾਏ। ਉਸ ਵੇਲੇ ਬਾਬਾ ਰਾਮ ਰਾਏ ਜੀ ਦਾ ਮੁੱਖ ਲਾਹੌਰ ਸ਼ਹਿਰ ਵਾਲੇ ਪਾਸੇ ਕੀਤਾ ਹੋਇਆ ਸੀ।
ਹੱਥ ਜੋੜ ਤਰ ਪਰ ਤਰ ਮਾਥਾ ਮਾਨਿਓ ਹੁਕਮ ਪ੍ਰੇਮ ਕੇ ਸਾਥਾ।
ਹੱਥ ਜੋੜ ਕੇ ਉਥੋਂ ਹੀ ਪਹਿਲਾਂ ਸਤਿਗੁਰਾਂ ਨੂੰ ਮੱਥਾ ਟੇਕਿਆ ਗੁਰੂ ਹਰਿਰਾਏ ਸਾਹਿਬ ਦਾ ਧਿਆਨ ਧਾਰ ਕੇ, ਤੇ ਫਿਰ ਮੱਥਾ ਟੇਕ ਕੇ ਬਾਬਾ ਰਾਮ ਰਾਏ ਜੀ ਨੇ ਪਿਤਾ ਜੀ ਦੀ ਆਗਿਆ ਸਿਰ ਮੱਥੇ ਪ੍ਰਵਾਨ ਕੀਤੀ। ਉਨ੍ਹਾਂ ਦਾ ਹੁਕਮ ਸੀ ਜਿੱਧਰ ਮੂੰਹ ਆ ਉਧਰ ਹੀ ਤੁਰ ਜਾਏ। ਉਸੇ ਪਾਸੇ ਨੂੰ ਚੱਲਣ ਵਾਸਤੇ ਬਾਬਾ ਰਾਮ ਰਾਏ ਜੀ ਤਿਆਰ ਹੋ ਗਏ ਜਿੱਧਰ ਮੂੰਹ ਸੀ।
ਭਇਓ ਉਰੋ ਨਿਥਾਨ ਕਰ ਤਿਆਰੀ,
ਵਕਤ ਤਿਆਰੀ ਕਰਕੇ ਬਾਬਾ ਜੀ ਸਵਾਰ ਹੋ ਗਏ।
ਕਮਨਿਓ ਲਾਪੁਰ ਪੰਥ ਮਜਾਰੇ,
ਲਾਹੌਰ ਦੇ ਰਸਤੇ ਨੂੰ ਬਾਬਾ ਰਾਮ ਰਾਏ ਜੀ ਚੱਲ ਪਏ।
ਸਨੇ ਸਨੇ ਡੇਰਾ ਕਰ ਜਾਤ,
ਸਨੇ ਸਨੇ ਸਹਿਜੇ ਸਹਿਜੇ ਰਸਤੇ ਵਿਚ ਡੇਰਾ ਕਰਦੇ ਜਾ ਰਹੇ ਨੇ।
ਆਪਣ ਖੋਟ ਕੋ ਲਖ ਪਛਤਾਤ,
ਖੋਟੇ ਕਰਮ ਨੂੰ ਜਾਣ ਕੇ ਪਛਤਾਵਾ ਵੀ ਕਰਦੇ ਬਾਬਾ ਰਾਮ ਰਾਏ ਜੀ। ਖਾਲਸਾ ਜੀ, ਸਾਰੀ ਜ਼ਿੰਦਗੀ ਪਛਤਾਵਾ ਕਰਦੇ ਰਹੇ ਬਾਬਾ ਰਾਮ ਰਾਏ ਜੀ। ਜਦੋਂ ਗੁਰੂ ਕਲਗੀਧਰ ਜੀ ਪੌਂਟਾ ਸਾਹਿਬ ਆਏ ਨਾ ਦਸਵੇਂ ਪਾਤਸ਼ਾਹ, ਉਦੋਂ ਫਿਰ ਬਾਬਾ ਰਾਮ ਰਾਏ ਜੀ ਦਸਵੇਂ ਪਾਤਸ਼ਾਹ ਨੂੰ ਆ ਕੇ ਮਿਲੇ ਤੇ ਆਪਣੀ ਭੁੱਲ ਬਖਸ਼ਾਈ। ਗੁਰੂ ਕਲਗੀਧਰ ਨੇ ਬਾਬੇ ਰਾਮ ਰਾਏ ਨੂੰ ਬਖਸ਼ ਲਿਆ ਸੀ, ਮਹਾਰਾਜ ਜੀ ਨੇ ਫਿਰ ਬਖਸ਼ ਲਿਆ ਸੀ, ਕਿਉਂਕਿ ਪਛਤਾਵਾ ਸੀ ਇਨ੍ਹਾਂ ਦੇ ਮਨ ਵਿਚ ਆਪਣੀ ਭੁੱਲ ਦਾ। ਧੀਰ ਮਲ ਨਹੀਂ ਬਖਸ਼ਿਆ ਗਿਆ ਕਿਉਂਕਿ ਉਹਨੇ ਪਛਤਾਵਾ ਨਹੀਂ ਕੀਤਾ। ਬਾਬਾ ਰਾਮ ਰਾਏ ਜੀ ਨੇ ਪਛਤਾਵਾ ਕਰ ਲਿਆ, ਉਹ ਬਖਸ਼ੇ ਗਏ ਸਨ। ਉਨ੍ਹਾਂ ਦੀ ਸੰਗਤ ਨਹੀਂ ਬਖਸ਼ੀ ਗਈ, ਰਾਮ ਰਾਈਏ ਨਹੀਂ ਬਖਸ਼ੇ ਗਏ, ਪਰ ਬਾਬਾ ਰਾਮ ਰਾਏ ਜੀ ਬਖਸ਼ੇ ਗਏ ਸਨ। ਕਹਿੰਦੇ ਬਾਬਾ ਰਾਮ ਰਾਏ ਜੀ ਨੇ ਲਾਹੌਰ ਨੂੰ ਮੂੰਹ ਕਰ ਲਿਆ ਤੇ ਚੱਲ ਪਏ।
ਸੁਣੀ ਸਰਬ ਸੁਧ ਸ਼੍ਰੀ ਹਰ ਰਾਏ, ਹੁਕਮ ਮਾਨ ਲਾਪੁਰ ਕੋ ਜਾਏ।
ਇਧਰ ਸਾਰੀ ਗੁਰੂ ਖਬਰ ਗੁਰੂ ਹਰਿਰਾਏ ਸਾਹਿਬ ਨੇ ਸੁਣੀ ਕਿ ਬਾਬਾ ਰਾਮ ਰਾਏ ਜੀ ਸਾਡਾ ਹੁਕਮ ਮੰਨ ਕੇ ਹੁਣ ਲਾਹੌਰ ਨੂੰ ਜਾ ਰਹੇ ਨੇ।
ਲਿਖੇ ਹੁਕਮਨਾਮਾ ਤਿਸ ਕਾਲ,
ਗੁਰੂ ਹਰਿਰਾਏ ਸਾਹਿਬ ਨੇ ਇੱਕ ਹੁਕਮਨਾਮਾ ਲਾਹੌਰ ਦੀ ਸੰਗਤ ਨੂੰ ਲਿਖ ਕੇ ਭੇਜਿਆ।
ਸਿੱਖ ਸੰਗਤ ਤੈ ਰਹਿ ਵਿਸਾਲ,
ਲਾਹੌਰ ਸ਼ਹਿਰ ਵਿਚ ਬਹੁਤ ਸਾਰੀਆਂ ਸਿੱਖ ਸੰਗਤਾਂ ਰਹਿੰਦੀਆਂ ਸਨ।
ਦਿਨ ਭਰ ਹੁਕਮ ਫੁਰਮਾਏ,
ਉਨ੍ਹਾਂ ਸੰਗਤਾਂ ਤੇ ਸਤਿਗੁਰਾਂ ਨੇ ਇਹੋ ਜਿਹਾ ਹੁਕਮ ਫੁਰਮਾਇਆ, ਹੁਕਮ ਕੀਤਾ।
ਇੱਕ ਹਮਾਰੋ ਜੋਨ ਕਾਇਵ,
ਕਹਿੰਦੇ ਜਿਹੜਾ ਸਾਡਾ ਸਿੱਖ ਕਹਾਉਂਦਾ, ਜਿਹੜਾ ਵੀ ਮਾਈ ਭਾਈ ਲਾਹੌਰ ਵਿਚ ਸਾਡਾ ਸਿੱਖ ਕਹਾਉਂਦਾ,
ਪੈਸਾ ਕੋਡੀ ਅੰਸ ਜੋ ਗੁਰ ਕੇ,
ਘਰ ਦੀ ਜਿਹੜੀ ਅੰਸ ਹੈ ਦਸਵੰਧ ਦੀ, ਭਾਵੇਂ ਕਿਸੇ ਕੋਲ ਪੈਸਾ ਤੇ ਭਾਵੇਂ ਕਿਸੇ ਕੋਲ ਕੌਡੀ ਹੈ, ਗੁਰੂ ਘਰ ਵਿਚ ਹੀ ਲਿਆ ਕੇ ਭੇਟ ਕਰਨੀ ਹੈ, ਗੁਰੂ ਘਰ ਵਿਚ ਹੀ ਲਿਆ ਕੇ ਅਰਪਣ ਕਰਨੀ ਹੈ।
ਪੁਰ ਮੈਂ ਰਾਮ ਰਾਏ ਜਬ ਆਵੇ, ਨਹੀਂ ਕਾਰ ਕੋ ਇਸੇ ਅਰ ਪਾਵੇ।
ਰਾਮ ਰਾਏ ਨਗਰ ਵਿਚ ਆ ਰਿਹਾ ਤੁਹਾਡੇ ਲਾਹੌਰ ਸ਼ਹਿਰ ਵਿਚ, ਮਹਾਰਾਜ ਜੀ ਨੇ ਰਾਮ ਰਾਏ ਦੇ ਪਹੁੰਚਣ ਤੋਂ ਪਹਿਲਾਂ ਹੀ ਹੁਕਮਨਾਮਾ ਭੇਜ ਦਿੱਤਾ ਕਿ ਰਾਮ ਰਾਏ ਆ ਰਿਹਾ, ਇਸ ਕਰਕੇ ਉਹਨੂੰ ਨੀ ਕਿਸੇ ਨੇ ਕੋਈ ਕੌਡੀ ਪੈਸਾ ਭੇਟ ਕਰਨਾ, ਗੁਰੂ ਘਰ ਦੀ ਅੰਸ ਉਹਨੂੰ ਨੀ ਦੇਣੀ।
ਕਾਸ ਦਿਲੇ ਗੁਰ ਕੋ ਜਬ ਗਏ,
ਇਸ ਤਰ੍ਹਾਂ ਇੱਕ ਕਾਸ ਦੀ ਚਿੱਠੀ ਲੈ ਕੇ ਲਾਹੌਰ ਗਿਆ।
ਸੁਣ ਕਰ ਸਭ ਨੇ ਅਚੰਬਾ ਭਇਓ,
ਸੁਣ ਕੇ ਲਾਹੌਰ ਦੀ ਸੰਗਤ ਬੜੀ ਹੈਰਾਨ ਹੋਈ।
ਗੁਰ ਚਰਿੱਤਰ ਕਛ ਲਖਿਓ ਨਾ ਜਾਏ, ਪਿਆਰੋ ਸੁਤ ਕੀ ਪੂਜ ਹਟਾਏ।
ਲਾਹੌਰ ਦੀ ਸੰਗਤ ਬੜੀ ਹੈਰਾਨ ਹੋਈ ਕਿ ਗੁਰੂ ਸਾਹਿਬ ਦਾ ਚਰਿੱਤਰ ਸਮਝਿਆ ਨਹੀਂ ਜਾ ਰਿਹਾ ਕਿ ਸਤਿਗੁਰਾਂ ਦਾ ਏਡਾ ਪਿਆਰਾ ਤੇ ਸਤਿਕਾਰਯੋਗ ਪੁੱਤਰ ਹੈ ਰਾਮ ਰਾਏ, ਉਹਦੀ ਪੂਜਾ ਮਹਾਰਾਜ ਜੀ ਨੇ ਹਟਾ ਦਿੱਤੀ ਹੈ, ਸਾਨੂੰ ਪੂਜਾ ਕਰਨ ਤੋਂ ਰੋਕ ਦਿੱਤਾ ਹੈ।
ਲਾਇਕ ਕੇ ਅਜ਼ਮਤ ਮੈਂ ਭਾਰੇ,
ਹਾਲਾਂਕਿ ਬਾਬਾ ਰਾਮ ਰਾਏ ਜੀ ਕਰਾਮਾਤਾਂ ਵਿਚ ਲਾਇਕ ਹਨ।
ਮੁੱਖ ਜਥਾ ਉਚਾਰੇ,
ਉਹ ਕਹਿੰਦੇ ਨੇ ਉਸ ਵੇਲੇ ਪੂਰਾ ਹੋ ਜਾਂਦਾ ਬਾਬਾ ਰਾਮ ਰਾਏ ਜੀ ਦੀ ਰਚਨਾ ਤੋਂ ਕੀਤਾ ਹੋਇਆ ਹਰ ਇਕ ਬਚਨ ਸੱਚ ਹੁੰਦਾ ਹੈ।
ਸਤਿਗੁਰ ਅੰਸ ਐ ਉਤਾਰਾ,
ਸਤਿਗੁਰਾਂ ਦੀ ਅੰਸ ਨੇ ਬਾਬਾ ਰਾਮ ਰਾਏ ਜੀ, ਗੁਰੂ ਹਰਿਰਾਏ ਸਾਹਿਬ ਦੀ ਅੰਸ ਬੰਸ ਨੇ।
ਇੱਕ ਸੰਗਤੀ ਪਏ ਹਜ਼ਾਰਾ,
ਸੰਗਤ ਬੜੀ ਹੈਰਾਨ ਹੋਈ ਕਿ ਹੁਣ ਜੇ ਸਤਿਕਾਰ ਨਹੀਂ ਕਰਦੇ ਰਾਮ ਰਾਏ ਦਾ ਤੇ ਰਾਮ ਰਾਏ ਕੋਈ ਸਰਾਪ ਦੇ ਦੇਗਾ, ਤੇ ਜੇ ਕਰਦੇ ਆ ਕੋਈ ਮਾਇਆ ਭੇਟ ਕਰਦੇ ਆ ਕੌਡੀ ਪੈਸਾ, ਤੇ ਗੁਰੂ ਹਰਿਰਾਏ ਸਾਹਿਬ ਜੀ ਦਾ ਹੁਕਮ ਹੈ ਉਹਨਾਂ ਦਾ ਹੁਕਮ ਟੁੱਟਦਾ, ਏਦਾਂ ਸੰਗਤ ਜਿਹੜੀ ਸੀ ਉਹ ਦੁਚਿਤੀ ਵਿਚ ਪੈ ਗਈ।
ਜੇ ਹਮ ਦਰਸ ਕਰਨ ਨਾ ਜਾਵੇ, ਕਰੈ ਕੋਪ ਕੋ ਮਾਰ ਮਿਟਾਵੈ।
ਜੇ ਅਸੀਂ ਦਰਸ਼ਨ ਕਰਨ ਨਹੀਂ ਜਾਂਦੇ ਬਾਬੇ ਰਾਮ ਰਾਏ ਦੇ, ਤੇ ਉਸ ਵਕਤ ਬਾਬਾ ਰਾਮ ਰਾਏ ਜੀ ਗੁੱਸੇ ਚ ਆ ਸਕਦੇ ਨੇ, ਉਹ ਗੁੱਸੇ ਵਿਚ ਆ ਕੇ ਸਾਨੂੰ ਕੋਈ ਸਰਾਪ ਦੇ ਸਕਦੇ ਨੇ।
ਦੂਛੇ ਮਿਲੇ ਜਾਏ ਕਰ ਕੈਸੇ,
ਖਾਲੀ ਹੱਥ ਜਲ ਕੇ ਉਹਨਾਂ ਨੂੰ ਕਿਵੇਂ ਮਿਲੀਏ।
ਉਸ ਗੁਰਬਾਕ ਭਯੰਕਰ ਤੈਸੇ,
ਹੱਥ ਮਿਲ ਨਹੀਂ ਸਕਦੇ, ਉਧਰ ਗੁਰੂ ਸਾਹਿਬ ਦੇ ਬਚਨ ਬੜੇ ਕਰੜੇ ਹਨ।
ਪਤੀ ਬਨੀ ਕਟਨ ਕੋ ਕਰੈ ਉਪਾਏ,
ਕਹਿੰਦੇ ਤਾਂ ਕਈ ਤਰ੍ਹਾਂ ਦੀਆਂ ਗਿਣਤੀਆਂ ਨੂੰ ਗਿਣਦੇ ਨੇ ਕਿ ਹੁਣ ਕੀ ਉਪਾਅ ਕਰੀਏ।
ਮਿਲ ਸੰਗਤ ਇਕੱਠੀ ਸਮਝਾਏ,
ਸਾਰੀ ਸੰਗਤ ਇਕੱਠੀ ਹੋਈ ਲਾਹੌਰ ਦੀ ਸੰਗਤ ਨੇ ਇਕੱਠਿਆਂ ਹੋ ਕੇ ਫਿਰ ਗੁਰਮਤਾ ਕੀਤਾ।
ਘਟੀ ਗਿਣਤ ਬੋ ਕਰੈ ਵਿਚਾਰਨ,
ਵਿਚਾਰ ਕੀਤੀ ਸਾਰੀ ਸੰਗਤ ਨੇ ਰਲ ਕੇ ਆਪਸ ਵਿਚ ਵਿਚਾਰ ਕੀਤੀ।
ਕਿਮ ਦੋਏ ਦਿਸਤੇ ਹੋਏ ਉਭਾਰਨ,
ਹੁਣ ਦੋਵਾਂ ਪਾਸਿਓ ਬਚਣਾ ਚਾਹੁੰਦੇ, ਰਾਮ ਰਾਏ ਵੱਲੋਂ ਵੀ ਤੇ ਗੁਰੂ ਸਾਹਿਬ ਵੱਲ ਵੀ ਪ੍ਰੀਤ ਬਣੀ ਰਹੇ। ਕਹਿੰਦੇ ਦੋਵੇਂ ਪੱਖ ਵਿਚਾਰਨੇ ਹਨ।
ਕਿਤਕ ਸਮੇਂ ਮੈਂ ਇਮ ਠਹਿਰਾਏ,
ਸਮੇਂ ਬਾਅਦ ਫਿਰ ਇਨ੍ਹਾਂ ਨੇ ਵਿਚਾਰ ਕੀਤੀ, ਸੰਗਤ ਨੇ ਰਸਤਾ ਲੱਭ ਲਿਆ।
ਉਭਰੈ ਦੋਏ ਦਿਸ਼ੇ ਉਪਾਏ,
ਇੱਕ ਉਪਾਅ ਹੈ ਜਿਹਦੇ ਨਾਲ ਆਪਾਂ ਬਚ ਸਕਦੇ ਹਾਂ, ਇੱਕ ਉਪਾਅ ਨਾਲ ਆਪਣਾ ਬਚਾਅ ਹੋ ਸਕਦਾ।
ਪੈਸਾ ਕੋਡੀ ਗੁਰੂ ਉਚਾਰਾ, ਮੈਂ ਕੋ ਸਿੱਖ ਦੇ ਅੰਤ ਹਮਾਰਾ।
ਗੁਰੂ ਹਰ ਰਾਏ ਸਾਹਿਬ ਦਾ ਹੁਕਮ ਆਇਆ ਕਿ ਕਿਸੇ ਨੇ ਕੌਡੀ ਪੈਸਾ ਭੇਟ ਨਹੀਂ ਕਰਨਾ ਰਾਮ ਰਾਏ ਨੂੰ, ਨਾ ਕੌਡੀ ਨਾ ਪੈਸਾ। ਕਹਿੰਦੇ ਹੁਕਮ ਤਾਂ ਆਹ ਲਿਖ ਕੇ ਆਇਆ ਨਾ ਵੀ ਕੌਡੀ ਤੇ ਪੈਸਾ ਜਿਹੜਾ ਉਹ ਨੀ ਭੇਟ ਕਰਨਾ।
ਕੰਚਨ ਰਚਨ ਬਚਤ ਨੈ ਮੈਂ ਨਾਹੀ,
ਕਹਿੰਦੇ ਸੋਨਾ ਚਾਂਦੀ ਤਾਂ ਨੀ ਨਾ ਰੋਕਿਆ ਵੀ ਸੋਨਾ ਚਾਂਦੀ ਨੀ ਭੇਟ ਕਰਨਾ।
ਸੋਲੇ ਚਲੋ ਗੁਰੂ ਸੁਤ ਪਾਏ,
ਕਹਿੰਦੇ ਆਪਾਂ ਸੋਨਾ ਚਾਂਦੀ ਲੈ ਚੱਲਦੇ ਆ ਬਾਬਾ ਰਾਮ ਰਾਏ ਜੀ ਵਾਸਤੇ। ਉਨ੍ਹਾਂ ਨੇ ਮਹਾਰਾਜ ਜੀ ਗੁਰੂ ਹਰ ਰਾਏ ਸਾਹਿਬ ਦਾ ਤਾਂ ਹੁਕਮ ਹੈ ਵੀ ਕੌਡੀ ਪੈਸਾ ਨੀ ਭੇਟ ਕਰਨਾ, ਉਹ ਆਪਾਂ ਲੈ ਹੀ ਨੀ ਜਾਂਦੇ। ਸੋਨਾ ਚਾਂਦੀ ਤਾਂ ਨੀ ਨਾ ਰੋਕਿਆ, ਆਪਾਂ ਸੋਨਾ ਤੇ ਚਾਂਦੀ ਇਕੱਠਾ ਕਰਕੇ ਬਾਬਾ ਰਾਮ ਰਾਏ ਜੀ ਕੋਲ ਲੈ ਚੱਲਦੇ ਆ।
ਕੌਡੀ ਪੈਸਾ ਦੋਨੋਂ ਛੋਰ,
ਕੌਡੀ ਤੇ ਪੈਸਾ ਦੋਵੇਂ ਛੱਡ ਕੇ,
ਮੋਹਰ ਰਜਤ ਪਣ ਕਰ ਇੱਕ ਥੌਰ,
ਨੇ ਸੋਨੇ ਦੀਆਂ ਮੋਹਰਾਂ ਤੇ ਚਾਂਦੀ ਦੇ ਰੁਪਈਏ ਲੈ ਲਏ।
ਉਤਰੇ ਰਾਮ ਰਾਏ ਜਿਸ ਥਾਨ, ਤਾਂ ਗਮ ਨੀਲੇ ਭੇਟ ਮਾਰ,
ਬਾਬਾ ਰਾਮ ਰਾਏ ਜੀ ਜਿੱਥੇ ਉਤਰੇ ਸੀ ਉੱਥੇ ਜਾ ਕੇ ਉਹਨਾਂ ਨੇ ਸੋਨਾ ਤੇ ਚਾਂਦੀ ਦੀਆਂ ਵਸਤੂਆਂ ਜਿਹੜੀਆਂ ਸਨ ਗਹਿਣੇ ਆਦਿਕ ਉਹ ਭੇਟ ਕੀਤੇ।
ਕਰ ਕਰ ਬੰਦਨ ਨਿਜ ਕਰ ਬੰਦੇ,
ਹੱਥ ਜੋੜ ਜੋੜ ਕੇ ਬੰਦਨਾ ਕੀਤੀ ਬਾਬਾ ਰਾਮ ਰਾਏ ਜੀ ਨੂੰ।
ਦਰਸ਼ਨ ਕੋਰੇ ਦੇ ਆਨੰਦੇ,
ਉਹਨਾਂ ਦੇ ਦਰਸ਼ਨ ਕਰਕੇ ਆਨੰਦਿਤ ਹੋਏ, ਦੋਵੇਂ ਪਾਸਿਓ ਬਚਨ ਰਹਿ ਗਿਆ।
ਇਹ ਬਿਰਤੰਤ ਸਤਿਗੁਰ ਜੀ ਸੁਣਿਓ, ਬਿਗਸੇ ਬਹੁਤ ਬਦਨ ਤੇ ਭੰਨਿਓ।
ਜਦੋਂ ਗੁਰੂ ਹਰ ਰਾਏ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਾ ਵੀ ਸੰਗਤ ਨੇ ਆਹ ਰਸਤਾ ਲੱਭ ਲਿਆ ਵੀ ਉਹਨਾਂ ਨੇ ਸੋਨਾ ਚਾਂਦੀ ਭੇਟ ਕਰਨਾ ਸ਼ੁਰੂ ਕਰ ਦਿੱਤਾ ਰਾਮ ਰਾਏ ਨੂੰ, ਤੇ ਸੁਣ ਕੇ ਗੁਰੂ ਹਰ ਰਾਏ ਸਾਹਿਬ ਜੀ ਹੱਸ ਪਏ, ਮੁਸਕਰਾ ਪਏ। ਗੁਰੂ ਹਰ ਰਾਏ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ,
ਲਵਪੁਰ ਕੀ ਸੰਗਤ ਸਮਝਾਏ, ਮਾਨਿਓ ਬਾਕ ਨਾ ਕੀਨ ਖੁਟਾਏ।
ਕਹਿੰਦੇ ਲਾਹੌਰ ਦੀ ਸੰਗਤ ਨੇ ਸਾਡਾ ਬਚਨ ਨਹੀਂ ਮੰਨਿਆ, ਲਾਹੌਰ ਦੀ ਸੰਗਤ ਨੇ ਸਾਡਾ ਬਚਨ ਨਹੀਂ ਮੰਨਿਆ, ਸਾਡਾ ਬਚਨ ਉਹਨਾਂ ਨੇ ਮੋੜ ਕੇ ਖੋਟਾ ਕੰਮ ਕੀਤਾ।
ਥਾਨ ਕਪਟ ਕੀ ਜੁਗਤ ਮਹਾਨਾ,
ਕਪਟ ਦੀ ਜੁਗਤੀ ਕੀਤੀ। ਇਹ ਕਪਟ ਗੁਰੂ ਨਾਲ ਥੋੜੀ ਚੱਲਦਾ, ਜਿਹੋ ਜਿਹਾ ਕਪਟ ਉਹਨਾਂ ਨੇ ਕੀਤਾ ਹੈ।
ਪਰਚੇ ਰਹੇ ਨਾ ਮੋਕੋ ਜਾਨਾ,
ਉੱਥੇ ਪਰਚੇ ਰਹੇ ਤੇ ਸਾਨੂੰ ਨਹੀਂ ਜਾਣਿਆ।
ਇਹ ਅੰਤਰ ਤੇ ਖੋਤੇ ਰਹਿ, ਮੁਕਤੀ ਮਿਸ਼ਟ ਗਿਰਾ ਕੋ ਕਹਿ।
ਅੱਜ ਕਹਿੰਦੇ ਜਿਹੜੇ ਲਾਹੌਰ ਵਾਲੇ ਸਿੱਖ ਨੇ ਨਾ, ਇਹ ਅੰਦਰੋਂ ਖੋਟੇ ਨੇ, ਮੂੰਹ ਦੇ ਮਿੱਠੇ ਨੇ, ਮੂੰਹ ਤੋਂ ਮਿੱਠਾ ਬੋਲਣਗੇ, ਅੰਦਰ ਖੋਟੀ ਕਿਰਤ ਰੱਖਣਗੇ, ਖੋਟੀ ਬਿਰਤੀ ਰੱਖਣਗੇ। ਅਸੀਂ ਬਚਨ ਕਰਦੇ ਆ,
ਗੁਰ ਬਚ ਮਾਨੇ ਸਿੱਖ ਵੈ ਸੋਏ, ਇਨਕੀ ਮਤ ਲੇ ਕਬੂ ਨਾ ਕੋਏ।
ਗੁਰੂ ਕੇ ਬਚਨ ਮੰਨ ਕੇ ਸਿੱਖ ਨਹੀਂ ਹੋਏ, ਇਸ ਕਰਕੇ ਕਹਿੰਦੇ ਇਨ੍ਹਾਂ ਦੀ ਮਤ ਵਿਚ ਕਦੇ ਗੁਰਸਿੱਖੀ ਨਹੀਂ ਆਏਗੀ।
इनकै सतगुर तूषण भए।
सतगुरु जी ने वचन कीते गुस्से विच आके
प्यारो पुत्र त्याग ही दे,
अपना प्यारा पुत्र त्याग ही दिता सतगुरां ने को वेरी त्याग दिता।
अपने समीप न आमन दीन,
अपने प्यारे पुत्र नु अपने कोल नहीं आउण दिता।
किथियो दोष जो कीनस पीन,
और जेड़ा वड्डा भारी दोष कीता सी ओ दोष नहीं बख्शिया गुरु साहब ने।
जो पई नवम रात पूर्ण अब भए, श्री अर राए कथा रस मए।
नौवी रास सूरज प्रकाश दी चल रही पूर्ण हो गई अज इथे। कहंदे श्री गुरु हर राय साहब जी महाराज जी दी पावन कथा चल रही है।
श्री हर राय कथा रसमय,
गुरु हर राय साहब दी कथा बड़ी रस वाली है।
इतक सुनी लिखी पट सारे,
जिन्नी कि मैं सुनी है भाई संतोख सिंह जी कहंदे उन्नी लिख दिती है।
सार कथियो गुर कीरत भारे,
गुरु साहब दी कीरत भारी है, ओदे विचों सार निचोड़ मैं सुनाया है।
पापन पुंज पलामन हारे,
कथा पापा दा नाश करन वाली है।
किम सुर सरी विमल बच बारे,
गंगा बड़े निर्मल जल वाली है।
श्री सतगुर के चरण मनाए, पूर्ण रास करी सुखदाए।
गुरु साहब दे चरण मना के भाई संतोख सिंह जी कहंदे मैं ये नौवीं रास इत्थे पूर्ण कीती है।
कवि संतोख सिंह गै गुर शरणे,
भाई संतोख सिंह जी कहंदे मैं गुरु दी शरण ग्रहण करदा हां।
मत अनुसार कथा बर बरने,
दिती हुई मत अनुसार मैं कथा वर्णन कीती है।
गुर जस पावन करता कयो,
गुरु साहब जी दा पवित्र पावन जस मैं करते ने कहा है।
है बेअंत पर जे तक लयो,
है ता बेअंत जस सतगुरां दा, पर जिन्नी क महिमा मैं जानी है ओनी क रसना नाल वख्याण कर दिती है। नौवीं रास सूरज प्रकाश दी इत्थे अज संपूर्ण हुई है। दसवीं रास आरंभ हो रही है, अगलिया प्रकरणा विच सरवण करांगे।